ਕਵੇ ਤਸੂਰ ਮੈਂ ਮਾਰਦੇ ਰਹਿ ਸਿੱਖ ਕੌਮ ਦੇ ਅਣਖੀ ਜੋਧੇ ਕਲਗੀ ਧਰਦੇ ਬੱਬਰ ਸ਼ੇਰ ਭਾਈ ਸੁਖਦੇਵ ਸਿੰਘ ਸੁਖਾ ਤੇ ਭਾਈ ਹਰਜਿੰਦਰ ਸਿੰਘ ਜਿੰਦਾ ਜੂਨ 84 ਵਿੱਚ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦਾ ਬਦਲਾ ਲੈਣ ਵਾਸਤੇ ਆ ਪੂਨੇ ਦੀਆਂ ਗਲੀਆਂ ਵਿੱਚ ਆਪਣੇ ਸ਼ਿਕਾਰ ਦੀ ਭਾਲ ਐਂ ਕਰ ਰਹੇ ਨੇ ਦੋ ਸੂਰਮੇ ਵੈਰੀ ਨੂੰ ਲੱਭਦੇ ਪੂਨੇ ਦੀਆਂ ਗਲੀਆਂ ਚ ਦੋ ਸੂਰਮੇ ਸੂਰਮੇ ਵੈਰੀ ਨੂੰ ਲੱਭਦੇ ਪੂਨੇ ਦੀਆਂ ਗਲੀਆਂ ਚ ਦੋ ਸੂਰਮੇ ਸੁੱਕਾ ਜਿੰਦਾ ਦੋਵੇਂ ਪਾਈ ਜਿੰਦ ਤਲੀ ਤੇ ਟਿਕਾਈ
ਸਲੀਬਾਂ ਵੱਲ ਤੁਰ ਗਏ ਮੱਲੋ ਮੱਲੀ ਪੈਰ ਜੋ ਸਲੀਬਾਂ ਵੱਲ ਤੁਰ ਗਏ ਰਾਹ ਵਿੱਚ ਰਤਾ ਨਾ ਖੜੇ ਮੱਚ ਦੇ ਚੁਰਾਹੇ ਵਿੱਚ ਸੱਚ ਦੀ ਮਿਸਾਲ ਉੱਤੇ ਮੱਚ ਦੇ ਚੁਰਾਹੇ ਉੱਤੇ ਸੱਚ ਦੀ ਮਿਸਾਲ ਉੱਤੇ ਐਸੇ ਪਰਵਾਨੇ ਨੇ ਬੜੇ ਜਨਮੇ ਨੇ ਖੌਰੇ ਕਿਹਦੀ ਤਲਵਾਰ ਚੋਂ ਜਨਮੇ ਨੇ ਖੌਰੇ ਕਿਹਦੀ ਤਲਵਾਰ ਚੋਂ ਗੁੜਤੀ ਹੈ ਮੇਲੀ ਖੌਰੇ ਕਿਹਦੀ ਲਲਕਾਰ ਚੋਂ ਇਹੋ ਬਸ ਲੱਭੇ ਮੈਨੂੰ ਸਾਰੇ ਸੰਸਾਰ ਚੋਂ ਡੁੱਬ ਕੇ ਵੀ ਜਿਹੜੇ ਨੇ ਤਰੇ ਮੱਚ ਦੇ ਚੁਰਾਹੇ ਵਿੱਚ ਸੱਚ ਦੀ ਮਿਸਾਲ ਉੱਤੇ ਐਸੇ ਪਰਵਾਨੇ ਨੇ ਬੜੇ ਮੱਚ ਦੇ ਚੁਰਾਹੇ ਵਿੱਚ ਸੱਚ ਦੀ ਆਵਾਜ਼ ਉੱਤੇ ਐਸੇ ਪਰਵਾਨੇ ਨੇ ਬੜੇ ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਦੀ ਮਿਹਰ ਹੋਈ ਹੈ ਅਤੇ ਆਪ ਜੀ ਦੀਆਂ ਅਸੀਸਾਂ ਤੇ ਦੁਆਵਾਂ ਦੇ ਸਦਕਾ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ ਜਿੰਨੇ ਵੀ ਗੁਰਮਾਈ ਭਾਈ ਇਸ ਸਮੇਂ ਸਾਡੇ ਨਾਲ 104.6 ਦੇ ਮਾਧਿਅਮ ਦੇ ਨਾਲ ਸਾਂਝ ਪਾਉਣ ਦੇ ਲਈ ਰੇਡੀਓ ਨੂੰ ਟਿਊਨ ਅਪ ਕੀਤਾ ਹੈ ਸਾਰੇ ਹੀ ਰਸਨਾਂ ਨੂੰ ਕਰੋ ਪਵਿੱਤਰ ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ ਲਵਾਓ ਆਪਣੀ ਤੇ ਸਾਡੀ ਹਾਜ਼ਰੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹਾਂਜੀ ਅੱਜ ਉਹਨਾਂ ਦੋ ਮਹਾਨ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰੱਖਾਂਗੇ ਪ੍ਰੋਗਰਾਮ ਭਾਈ ਸੁੱਖਾ ਤੇ ਭਾਈ ਜਿੰਦਾ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ ਨੇ ਇਹਨਾਂ ਦੋ ਯੋਧਿਆਂ ਦੀ ਜਿਹੜੀ ਸਿੱਖ ਇਤਿਹਾਸ ਦੇ ਵਿੱਚ ਇੱਕ ਵੱਖਰੀ ਥਾਂ ਇਸ ਕਰਕੇ ਹੈ ਕਿ ਜਿਹੜਾ ਇੱਕ ਸਿੱਖ ਕੌਮ ਦੇ ਉੱਤੇ ਜਿਹੜੀ ਇਹਦੀ ਅਣਖ ਨੂੰ ਵੰਗਾਰ ਕੇ ਇੱਕ ਤਰ੍ਹਾਂ ਦੇ ਨਾਲ ਭਾਜੀ ਕਹਿ ਲਓ ਜਾਂ ਲਲਕਾਰ ਕਹਿ ਲਓ ਕੁਛ ਵੀ ਕਿਹਾ ਜਾ ਸਕਦਾ ਆ ਉਹ ਪਾਈ ਗਈ ਸੀ ਤੇ ਦੂਸਰੇ ਪਾਸੇ ਬੜੀ ਬੇਸ਼ਰਮੀ ਦੇ ਨਾਲ ਜਿਹੜੇ ਕਾਤਲਾਂ ਨੂੰ ਜਿਹੜੇ ਸਿੱਖ ਕੌਮ ਦੇ ਕਾਤਲਾਂ ਨੂੰ ਅਕਾਲ ਤਖ਼ਤ ਢਹਿ ਢੇਰੀ ਕਰਨ ਵਾਲੇ ਲੋਕਾਂ ਨੂੰ ਇੱਥੇ ਇੱਕ ਗੱਲ ਸਪਸ਼ਟ ਕਰਦੇ ਚੱਲੀਏ ਕਿ ਗੱਲ ਇਕੱਲੀ ਇਮਾਰਤ ਦੀ ਨਹੀਂ ਹੁੰਦੀ ਇਮਾਰਤਾਂ ਬਿਲਕੁਲ ਦੁਆਰਾ ਬਣ ਜਾਂਦੀਆਂ ਨੇ ਤੇ ਅਕਾਲ ਤਖ਼ਤ ਵੀ ਦੀ ਇਮਾਰਤ ਵੀ ਦੁਆਰਾ ਬਣੀ ਤੇ ਉਹਦੇ ਆਲੇ ਦੁਆਲੇ ਵੀ ਜਿੰਨੀਆਂ ਇਮਾਰਤਾਂ ਨੇ ਉਹ ਦੁਆਰਾ ਬਣੀਆਂ ਗੱਲ ਇਹ ਹੁੰਦੀ ਹੈ ਕਿ ਉਸ ਇਮਾਰਤ ਨੂੰ ਢਾਉਣ ਦਾ ਮਕਸਦ ਕੀ ਹੈ ਜਦੋਂ ਮਕਸਦ ਇਹ ਹੋਵੇ ਕਿ ਕਿਸੇ ਦੂਸਰੀ ਕੌਮ ਨੂੰ ਨੀਵਾਂ ਦਿਖਾਉਣਾ ਉਸ ਦੀ ਹੇਠੀ ਕਰਨੀ ਉਸ ਦੀ ਬੇਇੱਜ਼ਤੀ ਕਰਨ ਦੀ ਇੱਛਾ ਜੇ ਰੱਖਦੀ ਹੋਵੇ ਕੋਈ ਸਮੇਂ ਦੀ ਜ਼ਾਲਮ ਹਕੂਮਤ ਤਾਂ ਉਸ ਚੀਜ਼ ਦਾ ਬਦਲਾ ਉਸ ਲਲਕਾਰ ਦਾ ਜਿਹੜਾ ਜਵਾਬ ਦੇਣਾ ਬੜਾ ਜ਼ਰੂਰੀ ਹੋ ਜਾਂਦਾ ਆ ਜਿਉਂਦੀਆਂ ਜਾਗਦੀਆਂ ਕੌਮਾਂ ਦੇ ਲਈ ਤੇ ਜਦੋਂ 1984 ਦਾ ਘੱਲੂਘਾਰਾ ਜਿਸ ਦੇ ਵਿੱਚ ਅਨੇਕਾਂ ਹੀ ਨਿਰਦੋਸ਼ ਲੋਕਾਂ ਦਾ ਕਤਲ ਕੀਤਾ ਗਿਆ ਖਾਸ ਤੌਰ ਦੇ ਉੱਤੇ ਸਿੱਖ ਕੌਮ ਦੇ ਜਿਹੜੇ ਨਾਲ ਸਬੰਧਤ ਸੀ ਉਹਨਾਂ ਦਾ ਕਤਲ ਕੀਤਾ ਗਿਆ ਤੇ ਦੂਸਰੇ ਪਾਸੇ ਸਰਕਾਰ ਨੇ ਜਿਵੇਂ ਇਸ ਤੋਂ ਕੁਝ ਹੀ ਚਾਲ ਚੱਲਦੇ ਹੋਏ ਜਿਹੜੇ ਉਸ ਸਮੇਂ ਇਹਨਾਂ ਜੋ ਇਹ ਵਰਤਾਰੇ ਵਰਤਾਏ ਉਹਨਾਂ ਨੂੰ ਜਿਹੜੇ ਵੱਡੇ ਵੱਡੇ ਅਹੁਦੇ ਦੇ ਕੇ ਜਾਂ ਸਨਮਾਨ ਦੇ ਕੇ ਉਹਨਾਂ ਨੂੰ ਨਵਾਜਿਆ ਗਿਆ ਕਿਉਂਕਿ ਜਨਰਲ ਵੈਦਿਆ ਦੀ ਜੇ ਆਪਾਂ ਗੱਲ ਕਰੀਏ ਤਾਂ ਜਨਰਲ ਵੈਦਿਆ ਤੋਂ ਪਹਿਲਾਂ ਜਿਹੜਾ ਫੌਜ ਦਾ ਕਮਾਂਡਰ ਇਨ ਚੀਫ਼ ਸੀ ਉਹ ਕੋਈ ਹੋਰ ਸ਼ਖਸ ਸੀ ਤੇ ਉਹਨੇ ਨਾਂਹ ਕਰ ਦਿੱਤੀ ਸੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਤੋਂ ਪਰ ਇਹਨੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਆਪਣਾ ਨਾਂ ਅੱਗੇ ਕੀਤਾ ਤੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਇਸ ਦੇ ਉੱਤੇ ਰੋਸ ਸਿੱਖ ਕੌਮ ਨੂੰ ਇਹ ਸੀ ਕਿ ਜਦੋਂ ਜੋ ਮੌਜੂਦਾ ਜੇ ਕਮਾਂਡਰ ਇਨ ਚੀਫ਼ ਉਹ ਜਿਹੜਾ ਉਹ ਨਾਂਹ ਕਰਦਾ ਆ ਤਾਂ ਇਹਨੂੰ ਕੀ ਇੰਨੀ ਜ਼ਿਆਦਾ ਪਈ ਸੀਗੇ ਆਪ ਅੱਗੇ ਹੋ ਕੇ ਜਿਹੜਾ ਇਹ ਉਹਨੇ ਆਪਣਾ ਨਾਂ ਪੇਸ਼ ਕੀਤਾ ਤੇ ਜੋ ਇਹ ਭਾਣਾ ਵਰਤਾਇਆ ਤੇ ਬਕਾਇਦਾ ਜਿਹੜੀ ਇਹ ਬੜੀ ਇੱਕ ਡੂੰਘੇ ਜ਼ਖਮ ਛੱਡ ਜਾਂਦੀ ਹੈ ਕੌਮਾਂ ਦੇ ਸੀਨੇ ਦੇ ਉੱਤੇ ਜਦੋਂ ਅਜਿਹੇ ਵਰਤਾਰੇ ਵਾਪਰਦੇ ਨੇ ਭਾਵੇਂ ਕਿ ਕੁਝ ਸਮੇਂ ਲਈ ਇਉਂ ਲੱਗਦਾ ਕਿ ਸ਼ਾਇਦ ਕੌਮ ਨੂੰ ਦੱਬ ਲਿਆ ਗਿਆ ਆ ਜਾਂ ਇਉਂ ਮਤਲਬ ਮਹਿਸੂਸ ਜਿਹਾ ਹੋ ਸਕਦਾ ਆ ਤੇ ਦੂਸਰੇ ਪਾਸੇ ਉਹਨਾਂ ਨੂੰ ਇਹ ਵੀ ਮਾਣ ਹੋ ਸਕਦਾ ਕਿਉਂਕਿ ਉਸ ਸਮੇਂ ਵੱਡੀ ਪੱਧਰ ਦੇ ਉੱਤੇ ਜਿਹੜੇ ਸਿੱਖ ਕੌਮ ਦੇ ਆਗੂ ਵੀ ਗਦਾਰੀ ਕਰ ਬੈਠੇ ਸੀ ਤੇ ਉਹ ਵੀ ਸਮਝੌਤਿਆਂ ਦੇ ਰਾਹ ਤੁਰ ਪਏ ਸੀ ਤੇ ਹੋ ਸਕਦਾ ਕਿ ਸਮੇਂ ਦੀ ਹਕੂਮਤ ਨੂੰ ਇਹ ਲੱਗਾ ਹੋਵੇ ਕਿ ਹੁਣ ਸਿੱਖ ਕੌਮ ਨੂੰ ਅਸੀਂ ਦਬਾ ਲਿਆ ਆ ਤੇ ਇਹਨਾਂ ਦੇ ਵਿੱਚ ਉੱਠਣ ਦੀ ਹਿੰਮਤ ਨਹੀਂ ਹੈ ਤੇ ਦੂਸਰੇ ਪਾਸੇ ਜਦੋਂ ਜਿਹੜੇ ਇਹਨਾਂ ਦੇ ਉੱਤੇ ਜਦੋਂ ਕੇਸ ਚੱਲੇ ਜਿੱਦਾਂ ਟਾਈਟਲ ਵਰਗਾ ਅੱਜ ਤੱਕ ਘੁੰਮਦਾ ਆ ਸੱਜਣ ਕੁਮਾਰ ਵਰਗੇ ਘੁੰਮਦੇ ਰਹੇ ਤੇ ਹੋਰ ਅਜਿਹੇ ਅਨੇਕਾਂ ਜਿਹੜੇ ਨੇ ਜਦੋਂ ਉਹਨਾਂ ਨੂੰ ਬੜੀ ਬੜੀ ਬੇਸ਼ਰਮੀ ਦੇ ਨਾਲ ਜਿਵੇਂ ਬੇਗੁਨਾਹ ਸਾਬਤ ਕਰਨ ਦਾ ਯਤਨ ਕੀਤਾ ਗਿਆ ਉਹਨਾਂ ਨੂੰ ਟਿਕਟਾਂ ਦੇ ਕੇ ਨਵਾਜਿਆ ਗਿਆ ਉਹਨਾਂ ਨੂੰ ਸਿਆਸਤ ਦੇ ਵਿੱਚ ਦੁਆਰਾ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸਿਆਸਤ ਵਿੱਚ ਲਿਆਇਆ ਗਿਆ ਜਾਣ ਬੁੱਝ ਕੇ ਇਹ ਜ਼ਖਮਾਂ ਦੇ ਲੂਣ ਛਿੜਕਣ ਵਾਲੀ ਗੱਲ ਸੀ ਤੇ ਕੌਮ ਦੇ ਅਣਖੀਲੇ ਜਵਾਨ ਇਸ ਨੂੰ ਸਹਿ ਨਹੀਂ ਸੀ ਕਰ ਸਕਦੇ ਤੇ ਭਾਈ ਸੁੱਖਾ ਤੇ ਭਾਈ ਜਿੰਦਾ ਦੀ ਜਿਹੜੀ ਇਹ ਬਿਲਕੁਲ ਉਹਨਾਂ ਨੇ ਉਸ ਫਿਲਮ ਦੇ ਉਸ ਹੀਰੋ ਦੀ ਤਰ੍ਹਾਂ ਕੰਮ ਕੀਤਾ ਨਾਇਕ ਦੀ ਤਰ੍ਹਾਂ ਕੰਮ ਕੀਤਾ ਜਿਹੜਾ ਜ਼ਾਲਮਾਂ ਨੂੰ ਲੱਭ ਲੱਭ ਕੇ ਸੋਧਾ ਲਾਉਂਦਾ ਆ ਤੇ ਅਜਿਹਾ ਕੁਝ ਹੋਇਆ ਭਾਈ ਸੁੱਖਾ ਜੀ ਤੇ ਭਾਈ ਜਿੰਦਾ ਜੀ ਤੇ ਆਓ ਜੀ ਆਪਾਂ ਉਹਨਾਂ ਦੀ ਜਿਹੜੀ ਜਾਣਕਾਰੀ ਹੈ ਉਹੀ ਤੁਹਾਡੇ ਨਾਲ ਸਾਂਝੀ ਕਰਦੇ ਚੱਲੀਏ ਤੇ ਉਮੀਦ ਕਰਦੇ ਹਾਂ ਕਿ ਜਿਹੜੇ ਤੁਸੀਂ ਇਸ ਨੂੰ ਸਲਾਹੋਗੇ
ਹਾਂਜੀ ਤੇ ਨਾਲ ਹੀ ਚੱਲਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣੀ ਕੋਈ ਵਿਚਾਰ ਕੋਈ ਆਪਣੀ ਗੱਲਬਾਤ ਕਰਨੀ ਹੋਵੇ ਜਾਂ ਸੂਰਮਿਆਂ ਦੇ ਬਾਬਤ ਤੁਸੀਂ ਹਾਜ਼ਰੀ ਭਰਨੀ ਹੋਵੇ ਚੱਲਦੇ ਪ੍ਰੋਗਰਾਮ ਦੇ ਵਿੱਚ 815-8100 ਸਟੂਡੀਓ ਦਾ ਨੰਬਰ ਹੈ ਜੀ ਤੁਹਾਡਾ ਤੇ ਸਾਡਾ ਸਾਥ ਜਿਹੜਾ ਹੈ 7:30 ਵਜੇ ਤੱਕ ਰਹੇਗਾ ਸੋ ਰਹਿੰਦੇ ਸਮੇਂ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਦੋ ਮਹਾਨ ਸੂਰਵੀਰ ਯੋਧਿਆਂ ਦੀ ਕੀਤੀ ਹੋਈ ਕੁਰਬਾਨੀ ਦੇ ਉੱਤੇ ਪੰਛੀ ਚਾਤ ਮਾਰਨ ਦੀ ਉਹਨਾਂ ਨੇ ਕੀ ਕੁਛ ਕੀਤਾ ਤੇ ਕਿਹਦੇ ਲਈ ਕੀਤਾ ਤੇ ਕਿਉਂ ਕੀਤਾ ਇਹ ਕਈ ਸਵਾਲ ਆਪਣੇ ਆਪ ਦੇ ਵਿੱਚ ਖੜਦੇ ਨੇ ਪਰ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਜੀਵਨੀ ਦੇ ਵਿੱਚੋਂ ਤੱਥ ਜਿਹੜੇ ਨੇ ਉਹ ਅੱਜ ਆਪਾਂ ਸਾਂਝ ਪਾਈਏ ਉਹਨਾਂ ਤੱਥਾਂ ਦੇ ਨਾਲ ਤੇ ਜਿਹੜਾ ਇਹ ਵਿਸ਼ੇਸ਼ ਜਿਹੜਾ ਪ੍ਰੋਗਰਾਮ ਹੈ ਉਹਨਾਂ ਸੂਰਵੀਰਿਆਂ ਦੇ ਬਾਬਤ ਜਿਹੜਾ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਉਹਨਾਂ ਦੀ ਸ਼ਹੀਦੀ ਦੇ ਸੰਬੰਧ ਦੇ ਵਿੱਚ ਆਪਾਂ ਵਿਸ਼ੇਸ਼ ਉਹਨਾਂ ਨੂੰ ਜਿਹੜੀ ਉਹਨਾਂ ਨੇ ਕੀਤੀ ਹੋਈ ਕੁਰਬਾਨੀ ਹੈ ਉਹਨੂੰ ਜਿੱਥੇ ਆਪਾਂ ਨਤਮਸਤਕ ਹੋਣਾ ਹੈ ਤੇ ਉੱਥੇ ਆਪਾਂ ਉਹਨਾਂ ਦੀ ਕੀਤੀ ਹੋਈ ਕੁਰਬਾਨੀ ਤੇ ਮਾਣ ਤੇ ਫਖਰ ਵੀ ਮਹਿਸੂਸ ਕਰਨਾ ਹੈ ਨਾਲ ਇਹ ਵੀ ਵੇਖਣਾ ਕਿ ਉਹਨਾਂ ਸੂਰਵੀਰ ਯੋਧਿਆਂ ਨੇ ਸਾਡੀ ਕੌਮ ਲਈ ਸਾਡੇ ਪੰਥ ਲਈ ਸਾਡੇ ਢੱਠੇ ਹੋਏ ਉਸ ਅਕਾਲ ਤਖ਼ਤ ਸਾਹਿਬ ਲਈ ਕੀ ਕੀਤਾ ਹੈ ਸੋ ਆਓ ਆਪਾਂ ਥੋੜੀ ਜਿਹੀ ਵਿਚਾਰ ਜਿਹੜੀ ਹੈ ਕਰਦੇ ਚੱਲਦੇ ਹਾਂ ਤੇ ਅੱਗੇ ਜਿਵੇਂ ਜਿਵੇਂ ਵਿਚਾਰ ਦੇ ਵਿੱਚ ਤੁਸੀਂ ਵੀ ਕੁਛ ਐਡ ਆਨ ਕਰਨਾ ਹੋਇਆ ਜਾਂ ਕੋਈ ਚੱਲਦੇ ਵਿਸ਼ੇ ਨੂੰ ਕੋਈ ਗੱਲ ਉਹਦੇ ਵਿੱਚ ਤੁਹਾਡੇ ਦਿਮਾਗ 'ਚ ਹੋਵੇ ਉਹਨਾਂ ਸੂਰਵੀਰ ਯੋਧਿਆਂ ਦੀ ਬਾਬਤ ਤੇ ਜ਼ਰੂਰ 815-8100 ਨੂੰ ਡਾਇਲ ਕਰਨਾ ਜੀ ਜਦੋਂ ਦੁਸ਼ਮਣ ਨੇ ਸਿੰਘਾਂ ਦੀ ਬਹਾਦਰੀ ਦੇ ਬਹਾਦਰੀ ਤੇ ਸਿਦਕ ਦੇ ਜਿਹੜਾ ਲੋਹਾ ਮੰਨਿਆ ਹੈ ਉਹਦੇ ਵਿੱਚ ਜਦੋਂ ਮੈਂ ਆਪਣੇ ਗੌਰ ਇਤਿਹਾਸ ਨੂੰ ਵੇਖਦਾ ਹਾਂ ਹਜ਼ਾਰਾਂ ਸਾਲਾਂ ਦੇ ਮਨੁੱਖੀ ਇਤਿਹਾਸ ਵਿੱਚ ਆਪਣੀ ਛੋਟੀ ਜਿਹੀ ਇੱਕ ਬਾਲੜੀ ਜਿਹੀ ਉਮਰ ਵਾਲੀ ਸਿੱਖ ਕੌਮ ਨੂੰ ਇਹ ਮਾਣ ਹਾਸਲ ਹੈ ਕਿ ਉਸਦੇ ਗਗਨ ਤੇ ਹਜ਼ਾਰਾਂ ਨਹੀਂ ਲੱਖਾਂ ਖਾਲਸਾ ਜੀ ਦੇ ਇਹੋ ਜਿਹੇ ਚਮਕਦੇ ਸਿਤਾਰੇ ਨੇ ਜੋ ਬੇਇਨਸਾਫ਼ੀ ਜ਼ੁਲਮ ਦੀ ਕਾਲੀ ਬੋਲੀ ਰਾਤ ਵਿੱਚ ਹੱਕ ਸੱਚ ਇਨਸਾਫ਼ ਤੇ ਹਰ ਪੰਧੀ ਨੂੰ ਰੋਸ਼ਨੀ ਦੇ ਭਰਪੂਰ ਜਾਗਦੀਆਂ ਜ਼ਮੀਰਾਂ ਵਾਲਿਆਂ ਦੀ ਡਗਰ ਤੇ ਤੁਰਨ ਵਿੱਚ ਅਗਵਾਈ ਤੇ ਹੌਸਲੇ ਬਖਸ਼ਦੇ ਨੇ ਗੁਰੂ ਕਲਗੀਧਰ ਦੇ ਬਰਸੋਏ ਖਾਲਸਾ ਪੰਥ ਦੇ ਦੋ ਲਾਡਲੇ ਸਪੁੱਤਰਾਂ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਆਪਣੀ ਅਦੁੱਤੀ ਬਹਾਦਰੀ ਤੇ ਲਸਾਨੀ ਸ਼ਹਾਦਤ ਨਾਲ ਖਾਲਸਾਈ ਗਗਨ ਨੂੰ ਤਾਂ ਲੱਟ ਲੱਟ ਰੋਸ਼ਨ ਕੀਤਾ ਹੀ ਹੈ ਪਰ ਨਾਲ ਹੀ ਉਹ ਅਜੋਕੇ ਸੰਗਰਾਮ ਦੇ ਮੁੱਖ ਕੇਂਦਰ ਬਿੰਦੂ ਵਜੋਂ ਹੋ ਵੀ ਨਿਬੜੇ ਨੇ ਲੱਖਾਂ ਫੌਜਾਂ ਦੀ ਕਮਾਂਡ ਕਰਨ ਵਾਲਾ ਅਕਾਲ ਤਖ਼ਤ ਸਾਹਿਬ ਤੇ ਹਮਲਾਵਰ ਜਨਰਲ ਵੈਦਿਆ ਦਾ ਇਤਿਹਾਸ ਦੇ ਘੱਟੇ ਵਿੱਚ ਗੁਆਚ ਗਿਆ ਪਰ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਅੱਜ ਵੀ ਸਦੀਵੀ ਜਰਨੈਲ ਸਥਾਪਿਤ ਹੋ ਗਏ ਨੇ ਜਿਨ੍ਹਾਂ ਦੀ ਬਹਾਦਰੀ ਤੇ ਨਿਰਭੈਰਤਾ ਦਾ ਲੋਹਾ ਦੁਸ਼ਮਣ ਨੇ ਖੁਦ ਮੰਨਿਆ ਹੈ ਸੋ ਜੰਗ ਦੇ ਮੈਦਾਨ ਵਿੱਚ ਬੱਬਰ ਸ਼ੇਰ ਦੀ ਗਰਜ ਰੱਖਣ ਵਾਲੇ ਇਹਨਾਂ ਸੂਰਬਿਆਂ ਨੇ ਫਾਂਸੀ ਦੇ ਰੱਸੇ ਨੂੰ ਗਲ 'ਚ ਪਾਉਣ ਤੱਕ ਦਾ ਸਫ਼ਰ ਸੰਤਾਈ ਦੀ ਉੱਚ ਆਤਮਕ ਅਵਸਥਾ ਵਿੱਚ ਵਿਚਰਦਿਆਂ ਤੈਅ ਕੀਤਾ ਇਹਨਾਂ ਦੋ ਜਾਗਦੀਆਂ ਰੂਹਾਂ ਵਾਲਿਆਂ ਨੂੰ ਮੌਤ ਲਾੜੀ ਵਿਆਹੁਣ ਦੇ ਖਿਆਲ ਨੇ ਆਨੰਦ ਅਵਸਥਾ ਵਿੱਚ ਪਹੁੰਚਾ ਦਿੱਤਾ ਦਗ ਦਗ ਭਖਦੇ ਚਿਹਰਿਆਂ ਤੇ ਤੇਜਸਵੀ ਜਲਾਲ ਸਾਹਮਣੇ ਮੌਤ ਨੂੰ ਵੀ ਦੰਦਲ ਪੈ ਗਈ ਹੋਵੇਗੀ ਪਰ ਨਿਰਮਾਣਤਾ ਦੇ ਪੁੰਜ ਵੀਰਿਆਂ ਨੇ ਜਲਾਦ ਨੂੰ ਵੀ ਗਲ ਨਾਲ ਲਾ ਕੇ ਵਧਾਈ ਦਿੱਤੀ ਕਿਉਂਕਿ ਮੌਤ ਨਾਲ ਆਨੰਦ ਪੜਾਉਣ ਦੀ ਰਸਮ ਤਾਂ ਉਹ ਹੀ ਅਦਾ ਕਰ ਰਿਹਾ ਸੀ ਤੇ ਜਿੱਥੇ ਉਹਨਾਂ ਨੇ ਖਾਲਸਾ ਰਾਜ ਦੇ ਨਾਰੇ ਗਜਾਉਂਦਿਆਂ ਫਾਂਸੀ ਦੇ ਰੱਸਿਆਂ ਤੇ ਝੂਟਾਂ ਲੈ ਰਹੇ ਭਾਈ ਸੁੱਖਾ ਤੇ ਜਿੰਦਾ ਨੂੰ ਮਾਨੋ ਦਸ਼ਮੇਸ਼ ਪਿਤਾ ਆਪ ਲੋਰੀਆਂ ਦੇ ਰਹੇ ਹੋਣ ਜਦੋਂ ਅਸੀਂ 18ਵੀਂ ਸਦੀ ਦੇ ਸਿੰਘਾਂ ਦੀ ਬਹਾਦਰੀ ਦੇ ਆਚਰਣ ਦਾ ਹਵਾਲਾ ਦਿੰਦੇ ਹਾਂ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਆਏ ਜਰਨੈਲ ਇਤਿਹਾਸਕਾਰ ਕਾਜ਼ੀ ਨੂਰ ਮੁਹੰਮਦ ਦਾ ਜ਼ਿਕਰ ਕੀਤਾ ਜਾਂਦਾ ਹੈ ਕਾਜ਼ੀ ਨੂਰ ਮੁਹੰਮਦ ਦਾ ਕਹਿਣਾ ਹੈ ਇਹਨਾਂ ਸਿੱਖਾਂ ਨੂੰ ਕੁੱਤੇ ਨਾ ਆਖੋ ਕਿਉਂਕਿ ਉਹ ਪਹਿਲਾਂ ਆਪ ਹੀ ਸਿੱਖਾਂ ਲਈ ਕੁੱਤਾ ਫਾਰਸੀ ਵਿੱਚ ਸੱਗ ਸ਼ਬਦ ਵਰਤ ਚੁੱਕਾ ਸੀ ਇਹ ਤਾਂ ਅਸਲੀ ਸ਼ੇਰ ਨੇ ਜਿਹੜਾ ਜੰਗ ਦੇ ਮੈਦਾਨ ਵਿੱਚ ਸ਼ੇਰ ਦੀ ਭਵਕਾਰ ਨਾਲ ਜੂਝਦਾ ਹੈ ਉਹਨਾਂ ਨੂੰ ਕੁੱਤਾ ਕਿਵੇਂ ਆਖਿਆ ਜਾ ਸਕਦਾ ਹੈ ਉਹ ਤਲਵਾਰ ਦੇ ਯੋਧਿਆਂ ਜੇ ਤੁਸੀਂ ਜੰਗ ਦੇ ਦਾਉ ਪੇ ਸਿੱਖਣੇ ਨੇ ਤਲਵਾਰ ਬਾਹਣੀ ਸਿੱਖਣੀ ਹੈ ਜਾਂ ਚਲਾਉਣੀ ਸਿੱਖਣੀ ਹੈ ਤੇ ਇਹਨਾਂ ਤੋਂ ਸਿੱਖੋ ਇਹ ਨਾਇਕਾਂ ਵਾਂਗ ਦੁਸ਼ਮਣ ਦਾ ਟਾਕਰਾ ਕਰਦੇ ਨੇ, ਫਿਰ ਬੜੀ ਸਫਾਈ ਨਾਲ ਸੁਰੱਖਿਅਤ ਨਿਕਲ ਜਾਂਦੇ ਨੇ। ਦੁਸ਼ਮਣ ਵੱਲੋਂ ਕੀਤੀ ਗਈ ਸਿਫਤ ਦੀ ਅਸਲ ਆਚਰਨ ਦੀ ਭਰੋਸੇਯੋਗ ਜਾਮਨੀ ਹੁੰਦੀ ਹੈ। ਤਾਂ 20ਵੀਂ ਸਦੀ ਦੇ ਅੰਤ ਵਿੱਚ ਆਜ਼ਾਦੀ ਦੇ ਸੰਘਰਸ਼ ਲਈ ਸ਼ਹੀਦ 1.5 ਲੱਖ ਤੋਂ ਵੱਧ ਜ਼ਿਆਦਾ ਸਿੰਘਾਂ ਸਿੰਘਣੀਆਂ ਦੀ ਸੂਰਬੀਤਾ ਦੇ ਸਿਦਕ ਅਤੇ ਮੌਤ ਦੇ ਬੇਖੌਫ ਹੋਣ ਦੇ ਕਰੈਕਟਰ ਦਾ ਰੋਲ ਮਾਡਲ ਭਾਈ ਜਿੰਦਾ ਅਤੇ ਭਾਈ ਸੁੱਖਾ ਕਹੇ ਜਾ ਸਕਦੇ ਨੇ। ਬੇਦ ਮਰਵਾਹਾ ਉਹ ਸ਼ਖਸ ਹੈ ਜੋ ਦਿੱਲੀ ਪੁਲਿਸ ਦਾ ਮੁਖੀ ਹੈ, ਕਮਿਸ਼ਨਰ ਹੈ। ਹੁਣ ਉਹ ਉਸ ਟਾਈਮ ਨੌਕਰੀ ਤੋਂ ਰਿਟਾਇਰ ਹੋ ਚੁੱਕਾ ਹੈ। ਇਸ ਦੀ ਕਮਾਂਡ ਥੱਲੇ ਦਿੱਲੀ ਪੁਲਿਸ ਨੇ 2 ਵਾਰ ਭਾਈ ਹਰਜਿੰਦਰ ਸਿੰਘ ਜਿੰਦਾ ਨੂੰ ਗ੍ਰਿਫ਼ਤਾਰ ਕੀਤਾ ਸੀ, 1985 ਫਿਰ 1987 ਵਿੱਚ। ਬੇਦ ਮਰਵਾਹੇ ਦੇ ਰਿਟਾਇਰਮੈਂਟ ਤੋਂ ਬਾਅਦ ਇੱਕ ਕਿਤਾਬ ਲਿਖੀ ਜਿਸ ਦਾ ਸਿਰਲੇਖ ਹੈ ਅਨ ਸਿਵਲ ਵਾਰਸ। ਉਹਦੇ ਵਿੱਚ ਉਹ ਲਿਖਦਾ ਹੈ, 16ਵੇਂ ਪੇਜ ਦੇ ਉੱਤੇ ਉਸ ਕਿਤਾਬ ਦੇ ਵਿੱਚ ਸਿਰਲੇਖ ਦਿੱਤਾ ਹੈ, ਜਿੰਦਾ ਕੌਣ ਸਧਾਰਨ ਮਨੁੱਖ ਨਹੀਂ ਸੀ। ਇਸ ਦੀ ਲਿਖਤ ਵਿਚਲਾ ਵੇਰਵਾ ਕਾਜ਼ੀ ਨੂਰ ਮੁਹੰਮਦ ਦੀ 18ਵੀਂ ਸਦੀ ਦੇ ਸਿੰਘਾਂ ਬਾਰੇ ਗਵਾਹੀ ਵਾਂਗ ਹੈ। ਵੈਦਿਆ ਦੇ ਕਤਲ ਕੇਸ ਵਿੱਚ ਸਜ਼ਾ ਹੋਈ, ਬਾਅਦ ਵਿੱਚ ਫਾਂਸੀ ਤੇ ਲਟਕਾਇਆ ਗਿਆ, ਕੋਈ ਸਧਾਰਨ ਮਨੁੱਖ ਨਹੀਂ ਸੀ। ਇਹ ਸਿਰਫ ਇੱਕ ਬੇਤਰਸ ਹਥਿਆਰ ਨਹੀਂ ਸੀ, ਉਸ ਦੀ ਸ਼ਖਸੀਅਤ ਦਾ ਇੱਕ ਬੜਾ ਅਨੋਖਾ ਪੱਖ ਵੀ ਸੀ। ਉਹ ਜਦੋਂ ਸਖ਼ਤ ਚੱਕਵੀ ਸੀ ਅਤੇ ਜੀਵਨ ਮੌਤ ਦੀ ਲੜਾਈ ਲੜ ਰਿਹਾ ਸੀ, ਉਦੋਂ ਵੀ ਉਹ ਬੜਾ ਮਖੌਲੀਆ ਅਤੇ ਦਿਲ ਨੂੰ ਲਭਾਉਣ ਵਾਲਾ ਅੰਦਾਜ਼ ਰੱਖਦਾ ਸੀ। ਜਦੋਂ ਮੈਂ ਉਸ ਦੀ ਗ੍ਰਿਫ਼ਤਾਰੀ ਮਰਵਾਹਾ ਕਹਿ ਰਿਹਾ ਹੈ ਕਿ ਜਦੋਂ ਮੈਂ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਪਹਿਲੀ ਵਾਰ ਮਿਲਿਆ ਤਾਂ ਮੈਂ ਮਹਿਸੂਸ ਕੀਤਾ ਕਿ ਉਹ ਕੋਈ ਮਨੋਰੋਗੀ ਨਹੀਂ ਸੀ, ਬਲਕਿ ਉਸ ਦੀ ਮਾਨਸਿਕਤਾ ਅਤੇ ਐਸੇ ਅਸਧਾਰਨ ਤੱਤ ਸਨ ਜਿਹੜੇ ਉਸ ਨੂੰ ਇੱਕ ਵੱਖਰੀ ਦਿੱਖ ਵਾਲਾ ਇਨਸਾਨ ਸਥਾਪਿਤ ਕਰਦੇ ਸਨ। ਤੇ ਅੱਗੇ ਬੇਦ ਮਰਵਾਹਾ ਲਿਖਦਾ ਹੈ, ਛੋਟੇ ਜਿਹੇ ਸਿਰਲੇਖ ਤੇ ਦਿੰਦਾ ਹੈ, ਪਹਿਲੀ ਗ੍ਰਿਫ਼ਤਾਰੀ ਲਿਖਤ ਅਨੁਸਾਰ ਜਿੰਦਾ ਪਹਿਲੀ ਵਾਰ ਅਚਾਨਕ 1985 ਵਿੱਚ ਪੁਲਿਸ ਦੇ ਹੱਥ ਲੱਗ ਗਿਆ ਹੈ। ਉਦੋਂ ਦਿੱਲੀ ਵਿੱਚ ਲਗਾਤਾਰ ਬੈਂਕ ਲੁੱਟੇ ਜਾ ਰਹੇ ਸਨ, ਪਰ ਪੁਲਿਸ ਨੂੰ ਕੋਈ ਸੂਹ ਨਹੀਂ ਮਿਲ ਰਹੀ ਸੀ। ਮੈਨੂੰ ਰੋਜ਼ਾਨਾ ਭਾਰਤ ਦੇ ਗ੍ਰਹਿ ਮੰਤਰੀ ਤੋਂ ਝਾੜਾਂ ਪੈ ਰਹੀਆਂ ਸਨ, ਮੀਡੀਆ ਵਿੱਚ ਦਿੱਲੀ ਪੁਲਿਸ ਦੀ ਦੁਰਗੰਧ ਬਣ ਰਹੀ ਸੀ। ਉਦੋਂ ਤੱਕ ਸਾਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਇਹਨਾਂ ਬੈਂਕ ਡਕੈਤੀਆਂ ਨਾਲ ਪੰਜਾਬ ਦੇ ਉਹਨਾਂ ਦਹਿਸ਼ਤਗਰਦਾਂ ਦਾ ਵੀ ਸੰਬੰਧ ਹੋ ਸਕਦਾ ਹੈ। ਜਿੰਦੇ ਦੀ ਗ੍ਰਿਫ਼ਤਾਰੀ ਇੱਕ ਛੋਟੇ ਦਰਜੇ ਦੀ ਜਾਣਕਾਰੀ ਦੇ ਆਧਾਰ ਤੇ ਹੋਈ, ਜਿਸ ਦਾ ਸੰਬੰਧ ਕਿਸੇ ਕਾਰ ਦੀ ਚੋਰੀ ਨਾਲ ਸੀ। ਕ੍ਰਾਈਮ ਬ੍ਰਾਂਚ ਦੇ ਅਡੀਸ਼ਨਲ ਕਮਿਸ਼ਨਰ ਆਰ ਕੇ ਸ਼ਰਮਾ ਨੇ ਮੈਨੂੰ ਇੱਕ ਐਤਵਾਰ ਦੀ ਸਵੇਰ ਫੋਨ ਕਰਕੇ ਜਿੰਦੇ ਦੀ ਗ੍ਰਿਫ਼ਤਾਰੀ ਦੀ ਵੱਡੀ ਪ੍ਰਾਪਤੀ ਸੰਬੰਧੀ ਦੱਸਿਆ। ਉਦੋਂ ਉਹ ਮਰਵਾਹਾ ਲਿਖਦਾ ਹੈ ਕਿ ਪਹਿਲੀ ਵਾਰ ਦਿੱਲੀ ਪੁਲਿਸ ਨੂੰ ਪਤਾ ਲੱਗਾ ਕਿ ਉਹਨਾਂ ਨੇ ਇੱਕ ਅਚਾਨਕ ਇੱਕ ਮਾਰਕਾ ਖੇਜ ਕੰਮ ਕੀਤਾ ਹੈ। ਮਰਵਾਹੇ ਦੀ ਲਿਖਤ ਦਾ ਅਗਲਾ ਸਿਰਲੇਖ ਹੈ ਪੁੱਛਗਿੱਛ ਇੰਟੈਰੋਗੇਸ਼ਨ। ਮਰਵਾਹੇ ਅਨੁਸਾਰ ਮੈਂ ਆਪਣੇ ਘਰੋਂ ਫੋਰਨ ਕ੍ਰਾਈਮ ਬ੍ਰਾਂਚ ਵੱਲੋਂ ਇੰਟੈਰੋਗੇਸ਼ਨ ਸੈਂਟਰ ਵੱਲੋਂ ਪਹੁੰਚਿਆ। ਇਸ ਸਧਾਰਨ ਜਿਹੀ ਦਿੱਖ ਵਾਲੇ ਵਿਅਕਤੀ ਦੀ 1 ਘੰਟੇ ਤੋਂ ਜ਼ਿਆਦਾ ਸਮਾਂ ਪੁੱਛਗਿੱਛ, ਇਸ ਨੂੰ ਤਸ਼ੱਦਦ ਜਿਹੜਾ ਹੈ ਪੜਿਆ ਜਾਵੇ ਤਾਂ ਠੀਕ ਹੈ, ਉਹਦਾ ਜਿਹੜਾ ਆਪਾਂ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਜਿਹੜੀ ਹੈ ਉੱਥੇ ਦੀ ਪੁੱਛਗਿੱਛ ਕਰਦੀ ਹੈ, ਜਾਂ ਇਸ ਨੂੰ ਤਸ਼ੱਦਦ ਹੀ ਸਮਝਿਆ ਜਾਵੇ ਤਾਂ ਜ਼ਿਆਦਾ ਵਧੀਆ ਹੋਵੇਗਾ। ਉਹ ਅੱਗੇ ਹੋਰ ਲਿਖਦਾ ਹੈ ਕਿ ਮੈਂ ਉਸ ਵੱਲੋਂ ਕਹਾਣੀ ਬਿਆਨ ਕਰਨ ਦੇ ਢੰਗ ਤੋਂ ਬੜਾ ਪ੍ਰਭਾਵਿਤ ਹਾਂ। ਉਸ ਵੱਲੋਂ ਦੱਸੀਆਂ ਗਈਆਂ ਗੱਲਾਂ ਤੋਂ ਵੀ ਉਸ ਦੀ ਖਲੜੀ ਵਿੱਚ ਡਰਨਾ ਦੀ ਕੋਈ ਚੀਜ਼ ਨਹੀਂ ਸੀ ਤੇ ਨਾ ਹੀ ਉਸ ਨੂੰ ਆਪਣੇ ਕੀਤੇ ਤੇ ਪਛਤਾਵਾ ਸੀ। ਉਹ ਤਾਂ ਬਾਲੀਵੁੱਡ ਦੀਆਂ ਫਿਲਮਾਂ ਦੇ ਅੰਦਾਜ਼ ਵਿੱਚ ਪੁਲਿਸ ਨੂੰ ਥਾਂ ਥਾਂ ਝਕਾਨੀ ਦੇ ਕੇ ਨਿਕਲਣ ਦੇ ਕਾਰਨ ਮੈਨੂੰ ਬੜੇ ਚਸਕੇ ਲੈ ਕੇ ਸੁਣਾ ਰਿਹਾ ਸੀ। ਮੇਰੇ ਸਾਹਮਣੇ ਅੰਮ੍ਰਿਤਸਰ ਸ਼ਹਿਰ ਦਾ ਇੱਕ ਨੌਜਵਾਨ ਸਿੱਖ ਖੜਾ ਸੀ ਜਿਸ ਨੇ ਸਮੁੱਚੀ ਦਿੱਲੀ ਪੁਲਿਸ ਨੂੰ ਵਕਤ ਪਾਇਆ ਹੋਇਆ ਸੀ। ਇਸ ਤੱਥ ਦੀ ਵੀ ਉਹ ਨੂੰ ਬੜੀ ਖੁਸ਼ੀ ਸੀ। ਉਸ ਨੇ ਆਪਣੇ ਆਜ਼ਾਦੀ ਸੰਘਰਸ਼ ਵਿਚਲੇ ਰੋਲ ਨੂੰ ਘਟਾ ਕੇ ਦੱਸਿਆ, ਪਰ ਦਿੱਲੀ ਜਿਸ ਨੂੰ ਉਹ ਰਾਜਧਾਨੀ ਕਹਿਣ ਦੀ ਜਿੱਦ ਕਰਦਾ ਸੀ ਵਿਚਲੀ ਬੈਂਕ ਡਕੈਂਤੀਆਂ ਸੰਬੰਧੀ ਉਸ ਨੇ ਬੜੇ ਮਾਣ ਨਾਲ ਖੁੱਲ ਕੇ ਦੱਸਿਆ। ਉਸ ਦਾ ਦਿੱਲੀ ਨੂੰ ਵਾਰ ਵਾਰ ਰਾਜਧਾਨੀ ਕਹਿਣ ਤੋਂ ਵੀ ਇਹ ਭਾਵ ਸੀ ਉਹ ਦਿੱਲੀ ਪੁਲਿਸ ਦਾ ਪੂਰਾ ਮਜ਼ਾਕ ਉਡਾ ਰਿਹਾ ਹੈ। ਉਦੋਂ ਭਾਵੇਂ ਸਾਨੂੰ ਉਸ ਦੀਆਂ ਗਤੀਵਿਧੀਆਂ ਬਾਰੇ ਪੂਰੀ ਜਾਣਕਾਰੀ ਨਹੀਂ ਸੀ, ਪਰ ਉਹ ਗੱਲ ਕਰਨ ਲੱਗਿਆ ਉਹ ਭਾਰਤ ਸਰਕਾਰ ਤੇ ਅਸੀਂ ਖਾਲਿਸਤਾਨੀ ਸ਼ਬਦਾਵਲੀ ਦੇ ਨਾਲ ਜਿਹੜੀ ਹੈ ਉਹ ਵਰਤੋਂ ਕਰਦਾ ਸੀ। ਮੈਨੂੰ ਉਦੋਂ ਮਹਿਸੂਸ ਹੋਇਆ ਕਿ ਉਹ ਮੇਰੇ ਨਾਲ ਇੱਕ ਪੁਲਿਸ ਮੁਖੀ ਦੇ ਤੌਰ ਤੇ ਬਰਾਬਰ ਦੀ ਧਿਰ ਬਣ ਕੇ ਗੱਲ ਕਰ ਰਿਹਾ ਸੀ, ਨਾ ਕਿ ਮੁਜਰਮ ਦੇ ਤੌਰ ਤੇ। ਉਸ ਨੂੰ ਫਿਰ ਅਸੀਂ ਗੁਜਰਾਤ ਪੁਲਿਸ ਦੇ ਹਵਾਲੇ ਕਰ ਦਿੱਤਾ, ਜਿੱਥੋਂ ਕਿ ਉਹ ਅਦਾਲਤ ਵਿੱਚ ਪੇਸ਼ ਲਈ ਲਿਜਾਂਦੇ ਸਮੇਂ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ। ਉਸ ਤੋਂ ਬਾਅਦ ਉਸਨੇ ਬੜੇ ਦਲੇਰਨਾਮਾ ਕੰਮ ਕੀਤੇ ਜਿਨ੍ਹਾਂ ਵਿੱਚ ਲਲਿਤ ਮਾਕਨ, ਐਮ ਪੀ ਤੇ ਅਰਜਨ ਦਾਸ ਅਤੇ ਸੰਜੇ ਗਾਂਧੀ ਦੇ ਨੇੜਲੇ ਸਾਥੀਆਂ ਦਾ ਮਾਰੇ ਜਾਣਾ ਵੀ ਸ਼ਾਮਲ ਸੀ ਤੇ ਦਿੱਲੀ ਤੇ ਪੰਜਾਬ ਵਿੱਚ ਜਿੰਦੇ ਦੇ ਨਾਂ ਦੀ ਬੜੀ ਦਹਿਸ਼ਤ ਫੈਲ ਗਈ ਸੀ। ਇਹ ਕੌਣ ਲਿਖ ਲਿਆ ਲਿਖ ਰਿਹਾ ਹੈ ਗੱਲਾਂ ਕਮਿਸ਼ਨਰ ਜਿਹੜਾ ਹੈ ਮਰਵਾ ਮਰਵਾਹਾ ਉਹ ਲਿਖ ਰਿਹਾ ਵੇਦ ਮਰਵਾਹਾ ਉਸ ਤੋਂ ਬਾਅਦ ਫਿਰ ਉਹ ਲਿਖਦਾ ਹੈ ਕਿ ਫਿਰ ਇੱਕ ਸਬ ਹੈਂਡਿੰਗ ਦੂਸਰੀ ਮੁਲਾਕਾਤ ਦਾ ਦਿੰਦਾ ਹੈ ਉਸ ਅਨੁਸਾਰ ਉਹ ਅਗਸਤ ਮਹੀਨੇ ਦੇ ਵਿੱਚ 1987 ਵਿੱਚ ਸਿਵਲ ਲਾਈਨ ਏਰੀਏ ਵਿੱਚ ਹੋਏ ਇੱਕ ਪੁਲਿਸ ਮੁਕਾਬਲੇ ਵਿੱਚ ਜਿੰਦਾ ਸਖ਼ਤ ਜ਼ਖਮੀ ਹਾਲਤ ਵਿੱਚ ਦਿੱਲੀ ਪੁਲਿਸ ਨੇ ਦਬੋਚ ਲਿਆ ਮੈਂ ਆਪਣੇ ਵਾਰਲੇ ਸੈੱਟ ਤੇ ਜਿੰਦੇ ਦੀ ਗ੍ਰਿਫਤਾਰੀ ਬਾਰੇ ਸੁਣਿਆ ਅਤੇ ਕੁਝ ਮਿੰਟਾਂ ਵਿੱਚ ਹੀ ਪੁਲਿਸ ਸਟੇਸ਼ਨ ਵਿੱਚ ਪਹੁੰਚ ਗਿਆ ਜਿੰਦੇ ਨੂੰ ਇੱਕ ਸਟਰੈਚਰ ਤੇ ਪਾ ਕੇ ਐਂਬੂਲੈਂਸ ਵੱਲ ਲਿਜਾਇਆ ਜਾ ਰਿਹਾ ਸੀ ਜਦੋਂ ਕਿ ਉਸਨੇ ਮੈਨੂੰ ਵੇਖ ਲਿਆ ਉਸਨੇ ਹੱਸਦੇ ਹੋਇਆ ਮੁਸਕਰਾਉਂਦਿਆਂ ਹੋਇਆ ਮੇਰਾ ਸਵਾਗਤ ਕੀਤਾ ਤੇ ਉਹ ਬੜੀ ਗੰਭੀਰ ਜ਼ਖਮੀ ਹਾਲਤ ਵਿੱਚ ਸੀ ਪਰ ਫਿਰ ਵੀ ਉਸਨੇ ਮੈਨੂੰ ਮਜ਼ਾਕੀਆ ਲਹਿਜੇ ਵਿੱਚ ਕਿਹਾ ਮੁਬਾਰਕ ਹੋ ਅਬ ਆਪਕੋ ਬਹੁਤ ਬੜੀ ਤਰੱਕੀ ਮਿਲੇਗੀ ਦਿੱਲੀ ਪੁਲਿਸ ਨੇ ਮੁਝੇ ਪਕੜ ਲਿਆ ਹੈ ਮੇਰੇ ਸਾਹਮਣੇ ਉਹ ਬੰਦਾ ਸੀ ਜਿਹੜਾ ਮੌਤ ਦੇ ਮੂੰਹ ਵਿੱਚ ਜਾ ਰਿਹਾ ਸੀ ਪਰ ਉਹ ਇਨ੍ਹਾਂ ਪਲਾਂ ਵਿੱਚ ਵੀ ਬੇਪਰਵਾਹ ਹੋ ਕੇ ਮਜ਼ਾਕ ਕਰ ਰਿਹਾ ਸੀ ਮੈਂ ਦੇਖ ਰਿਹਾ ਸੀ ਕਿ ਉਸ ਨੂੰ ਆਪਣੇ ਕਾਜ ਲਈ ਮਹਾਨ ਕੁਰਬਾਨੀ ਕਰਨ ਦੀ ਤਸੱਲੀ ਵੀ ਸੀ ਤੇ ਪੁਲਿਸ ਨੂੰ ਨੀਵਾਂ ਦਿਖਾਉਣ ਦਾ ਚਾਅ ਵੀ ਉਸ ਦਾ ਫੌਜੀ ਹਸਪਤਾਲ ਵਿੱਚ ਇਲਾਜ ਕਰਵਾਇਆ ਗਿਆ ਉਹ ਇੱਕ ਆਪਰੇਸ਼ਨ ਤੋਂ ਬਾਅਦ ਕਰਾਮਾਤੀ ਤੌਰ ਤੇ ਠੀਕ ਹੋ ਗਿਆ ਮੈਂ ਉਸ ਨੂੰ DGP ਕ੍ਰਾਈਮ ਦੇ ਨਾਲ ਹਸਪਤਾਲ ਵਿੱਚ ਦੇਖਣ ਗਿਆ ਪਰ ਇਸ ਵਾਰ ਮੈਂ ਪੁੱਛ ਗਿੱਛ ਨਹੀਂ ਕਰਨ ਗਿਆ ਪਰ ਉਸ ਇਨਸਾਨ ਨੂੰ ਮਿਲਣ ਗਿਆ ਜਿਸ ਨੇ ਮੇਰੇ ਮਨ 'ਚ ਸਤਿਕਾਰ ਦੀ ਥਾਂ ਬਣਾ ਲਈ ਸੀ ਤੇ ਮੈਂ ਇੱਕ ਇਕਵਾਲ ਕਰਨਾ ਚਾਹੁੰਦਾ ਹਾਂ ਕਿ ਉਦੋਂ ਮੇਰੀਆਂ ਜਿੰਦੇ ਪ੍ਰਤੀ ਭਾਵਨਾਵਾਂ ਇੱਕ ਪ੍ਰੋਫੈਸ਼ਨਲ ਪੁਲਿਸ ਅਫਸਰ ਵਾਲੀਆਂ ਨਹੀਂ ਸਨ ਬਲਕਿ ਪ੍ਰਸ਼ੰਸਾ ਅਤੇ ਨਿੱਘ ਵਾਲੀਆਂ ਸਨ ਸੋ ਇਹ ਜਿਹੜਾ ਉਸ ਦਿੱਲੀ ਦਾ ਉਸ ਸਮੇਂ ਦਾ ਪੁਲਿਸ ਕਮਿਸ਼ਨਰ ਹੈ ਉਹ ਇਹ ਗੱਲਾਂ ਆਪਣੀਆਂ ਜਿਹੜੀਆਂ ਉਹਦੀਆਂ ਕਤਾ ਲਿਖਤਾਂ ਨੇ ਉਹਨਾਂ ਦੇ ਵਿੱਚੋਂ ਦੇ ਰਿਹਾ ਹੈ ਸੋ ਇਸ ਗੱਲਾਂ ਤੋਂ ਹੀ ਆਪਾਂ ਅਨੁਭਵ ਕਰ ਸਕਦੇ ਹਾਂ ਕਿ ਕਿਸ ਮਿੱਟੀ ਦਾ ਬਣਿਆ ਹੋਇਆ ਉਹ ਇਨਸਾਨ ਸੀ ਫਿਰ ਇਸ ਦੇ ਨਾਲ ਹੀ ਆਜ਼ਾਦੀ ਸੰਘਰਸ਼ ਦੇ ਇਸ ਸਿਪਾਹ ਸਲਾਰ ਨੂੰ ਦੁਸ਼ਮਣ ਵੱਲੋਂ ਦਿੱਤੀ ਗਈ ਇਸ ਸ਼ਰਧਾਂਜਲੀ ਚੋਂ ਭਵਿੱਖ ਦੀਆਂ ਪੀੜ੍ਹੀਆਂ ਨੂੰ ਆਪਣੇ ਆਜ਼ਾਦੀ ਸੰਘਰਸ਼ ਦੇ ਯੋਧਿਆਂ ਦੀ ਅਸਲੀ ਤਸਵੀਰ ਨਜ਼ਰ ਆਉਂਦੀ ਹੈ ਤੇ 9 ਅਕਤੂਬਰ ਦਾ ਦਿਨ ਕੇਸਰੀ ਕਾਫਲੇ ਦੇ ਸਿਪਾਹ ਸਲਾਰਾਂ ਲਈ ਪਰਨ ਦਿਵਸ ਹੈ 30 ਮਿਲੀਅਨ ਤੋਂ ਵੱਧ ਸਿੱਖ ਕੌਮ ਵੱਲੋਂ ਉਤਸ਼ਾਹ ਤੇ ਸਰੂਰ ਵਿੱਚ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਲੋੜ ਤਾਂ ਕਿ ਸ਼ਹੀਦਾਂ ਦੇ ਅਧੂਰੇ ਸੰਕਲਪ ਨੂੰ ਪੂਰਿਆਂ ਕੀਤਾ ਜਾ ਸਕੇ ਭਾਈ ਜਿੰਦੇ ਸੁੱਖੇ ਨੇ ਰਾਸ਼ਟਰਪਤੀ ਨੂੰ ਲਿਖੇ ਆਪਣੇ ਪੱਤਰ ਵਿੱਚ ਉਹਨਾਂ ਨੇ ਬੜਾ ਖੁੱਲ੍ਹ ਕੇ ਆਜ਼ਾਦੀ ਸੰਘਰਸ਼ ਦੀ ਠੀਕ ਤਰਜਮਾਨੀ ਕਰਦਿਆਂ ਬੜੇ ਫਕਰ ਨਾਲ ਲਿਖਿਆ ਸੀ ਕਿ ਜਦੋਂ ਕੌਮਾਂ ਜਾਗਦੀਆਂ ਨੇ ਤਾਂ ਇਤਿਹਾਸ ਨੂੰ ਕੰਬਣੀ ਛਿੜ ਜਾਂਦੀ ਹੈ ਤੇ ਉਹਨਾਂ ਨੇ ਕਿਹਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਮਲੇ ਨੇ ਸਮੁੱਚੀ ਕੌਮ ਨੂੰ ਉਸ ਦੇ ਫਰਜ਼ ਦੀ ਯਾਦ ਕਰਵਾਈ ਹੈ ਤੇ ਹੁਣ ਕੌਮ ਨੇ ਤੁਹਾਡੀ ਗੁਲਾਮੀ ਦਾ ਜੂੜਾ ਪਰਾਂ ਵਗਾ ਕੇ ਆਜ਼ਾਦੀ ਦੀ ਮੰਜ਼ਿਲ ਵੱਲ ਚੜ੍ਹਾਈ ਕੀਤੀ ਹੋਈ ਹੈ ਸੋ ਉਹਨਾਂ ਮਰਜ਼ੀਬੜਿਆਂ ਦੀਆਂ ਉਹ ਲਿਖਤਾਂ ਜਾਂ ਉਹ ਗੱਲਾਂ ਜਦੋਂ ਵੀ ਅੱਜ ਅਸੀਂ ਪੜ੍ਹਦੇ ਹਾਂ ਤੇ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ ਖਾਲਸਾ ਜੀ ਆਪਣੇ ਕੌਮੀ ਫਰਜ਼ ਦੀ ਪਛਾਣ ਕਰੀਏ ਇਹਨਾਂ ਦੋ ਮਰਜ਼ੀਬੜਿਆਂ ਨੂੰ ਸੱਚੀ ਸ਼ਰਧਾਂਜਲੀ ਆਜ਼ਾਦੀ ਦੀ ਮੰਜ਼ਿਲ ਵੱਲ ਕਦਮ ਵਧਾ ਕੇ ਦਈਏ ਗੁੱਸੇ ਗਲੇ ਤੋਹਮਤਾਂ ਦਿਲਗਿਰੀਆਂ ਨੂੰ ਪਰੇ ਬਗਾਹ ਮਾਰੀਏ ਖਾਲਸਾਈ ਭਾਵਨਾ ਦਾ ਪ੍ਰਗਟਾਵਾ ਕਰਦਿਆਂ ਗੁਰਸਿੱਖ ਪਛਾਣ ਨੂੰ ਗੁਰੂ ਰੂਪ ਜਾਣ ਕੇ ਸੱਚੇ ਤੇ ਸੁੱਚੇ ਪਿਆਰ ਦਾ ਪ੍ਰਗਟਾਵਾ ਸਾਡੀ ਨਿੱਜੀ ਅਤੇ ਕੌਮੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣੇ ਸਾਡੀ ਸਾਂਝੀ ਤਾਕਤ ਦੇ ਸਾਹਮਣੇ ਦੁਸ਼ਮਣ ਜ਼ਿਆਦਾ ਦੇਰ ਟਿਕ ਨਹੀਂ ਸਕੇਗਾ ਤੇ ਸਤਿਗੁਰੂ ਖਾਲਸੇ ਦੇ ਘਰ ਆਜ਼ਾਦੀ ਜ਼ਰੂਰ ਬਖਸ਼ਣਗੇ ਭਾਈ ਸੁੱਖਾ ਤੇ ਭਾਈ ਜਿੰਦਾ ਦੀ ਸ਼ਹਾਦਤ ਦਾ ਰੁਤਬਾ ਅਵੱਲ ਹੈ ਤੇ ਉਹਨਾਂ ਦੀ ਕੀਤੀ ਹੋਈ ਕੁਰਬਾਨੀ ਨੂੰ ਕੋਟ ਕੋਟ ਪ੍ਰਣਾਮ ਜੀ
ਹਾਂਜੀ ਬਿਲਕੁਲ ਜੀ ਇਹ ਉਹਨਾਂ ਦੀ ਜਿਹੜੀ ਇਹ ਬੜੀ ਵੱਡੀ ਗੱਲ ਹੁੰਦੀ ਹੈ ਜਿਹੜੀ ਇਸ ਆਰਟੀਕਲ ਦੇ ਵਿੱਚ ਦੱਸੀ ਗਈ ਕਿ ਜਦੋਂ ਦੁਸ਼ਮਣ ਤੁਹਾਡੀ ਤਾਰੀਫ ਕਰੇ ਤਾਂ ਬਕਾਇਦਾ ਉਹ ਸ਼ਖਸ ਫਿਰ ਕੋਈ ਆਮ ਸ਼ਖਸ ਨਹੀਂ ਹੁੰਦਾ ਤੇ ਇਹ ਮਾਣ ਹੋਣਾ ਚਾਹੀਦਾ ਸਿੱਖ ਕੌਮ ਨੂੰ ਕਿ ਉਹਨਾਂ ਦਿਨਾਂ ਦੇ ਵਿੱਚ ਹੀ ਇਹ ਗੱਲ ਵੀ ਆਮ ਮਸ਼ਹੂਰ ਸੀ ਕਿ ਪੱਤਾ ਪੱਤਾ ਸਿੰਘਾਂ ਦਾ ਵੈਰੀ ਕਿਉਂਕਿ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਤੇ ਪੰਜਾਬ ਤੋਂ ਬਾਹਰ ਵੀ ਕੋਈ ਘੱਟ ਨਹੀਂ ਸੀ ਜਿੱਥੇ ਵੀ ਵਾਹ ਪੇਸ਼ ਚੱਲਦੀ ਸੀ ਸਿੱਖ ਕੌਮ ਨੂੰ ਜਲੀਲ ਕਰਨ ਦੇ ਲਈ ਇਹੋ ਜਿਹੇ ਕੰਮ ਕੀਤੇ ਜਾਂਦੇ ਸੀ ਤੇ ਸਿੱਖ ਨੌਜਵਾਨੀ ਨੂੰ ਕੋਹ ਕੋਹ ਕੇ ਮਾਰਿਆ ਜਾਂਦਾ ਸੀ
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ
ਬਹੁਤ ਵਧੀਆ ਭਾਈ ਸੁੱਖਾ ਦੇ ਜਿੰਦੇ ਦੀ ਜੀਵਨ ਬਾਰੇ ਸੁਣ ਕੇ ਲੱਗਾ ਮੈਨੂੰ ਔਰ ਮੈਂ ਸਭ ਤੋਂ ਪਹਿਲਾਂ ਤਾਂ ਉਹਨਾਂ ਦੋਨਾਂ ਸ਼ਹੀਦਾਂ ਨੂੰ ਅਸੀਂ ਪ੍ਰਣਾਮ ਕਰਦੇ ਹਾਂ ਇਹਨਾਂ ਨੇ ਦਰਬਾਰ ਸਾਹਿਬ ਤੇ ਅਟੈਕ ਕਰਨ ਵਾਲੇ ਜਨਰਲ ਵੈਦਿਆ ਨੂੰ ਉਸ ਅਪਮਾਨ ਦਾ ਬਦਲਾ ਲਿਆ ਔਰ ਵਾਕਿਆ ਹੀ ਵੀ ਉਹ ਜਿਹੜੀ ਕੋਈ ਪ੍ਰਸ਼ੰਸਾ ਦੂਸਰਾ ਬੰਦਾ ਜਦੋਂ ਕਰਦਾ ਬਹੁਤ ਵਧੀਆ ਲੱਗਦਾ ਜੇ ਖੁਦ ਪ੍ਰਸ਼ੰਸਾ ਕਰੇ ਕੋਈ ਕਹਿਣਾ ਇਹ ਮਸਾਲਾ ਲਾ ਕੇ ਗੱਲਾਂ ਕਰ ਰਹੇ ਆ
ਪਰ
ਜਦੋਂ ਕੋਈ ਥਰਡ ਪਰਸਨ ਹੋਵੇ ਪੁਲਿਸਰਾ ਬੰਦਾ ਜਿਹਨੇ ਉਹਨੂੰ ਗ੍ਰਿਫ਼ਤਾਰ ਕੀਤਾ ਬੇਦਮਵਾਜ ਦੀ ਤੁਸੀਂ ਗੱਲ ਕੀਤੀ ਆ
ਕਿਤਾਬ
ਚ ਜ਼ਿਕਰ ਕਰ ਰਿਹਾ ਤੇ ਬਹੁਤ ਵਧੀਆ ਲੱਗਦਾ ਤੇ ਬਾਕੀ ਇਹ ਸੱਚੀ ਗੱਲ ਆ
ਜਿਹਦਾ
ਵੀ ਨੂਰ ਮੁਹੰਮਦ ਦਾ ਰੈਫਰੈਂਸ ਦਿੱਤਾ ਅਬਦਾਲੀ ਦੇ ਸਮੇਂ ਦੇ
ਕਿਉਂਕਿ
ਉਹ ਵੀ ਇਤਿਹਾਸਕਾਰ ਸੀਗੇ ਜਦੋਂ ਦੁਸ਼ਮਣ ਲਿਖਦਾ ਹੈ ਨਾ ਦੁਸ਼ਮਣ ਨੀ ਆਪਾਂ ਨੂੰ ਕਹਿ ਸਕਦੇ ਮਿੱਤਰ ਹੀ ਕਹਿ ਸਕਦੇ
ਹਾਂ
ਸੱਚੀ ਪ੍ਰਸ਼ੰਸਾ ਹੈ ਉਹਨਾਂ ਦੀ ਬਹਾਦਰੀ ਬਾਰੇ ਉਹਨੇ ਲਿਖਿਆ ਕਿੱਦਾਂ ਕਿੱਦਾਂ ਉਹ ਗ੍ਰਿਫ਼ਤਾਰ ਕੀਤੀ ਔਰ ਕਿੱਦਾਂ ਉਹ ਖੁਸ਼ ਰਹੇ ਹਰ ਹਾਲ ਦੇ ਵਿੱਚ ਔਰ ਵਧੀਆ ਲੱਗਦਾ ਜੇ ਤੁਸੀਂ ਇਹੋ ਜਿਹੇ ਸ਼ਹੀਦਾਂ ਦੀਆਂ ਗਾਥਾ ਦੱਸਦੇ ਕਿਉਂਕਿ ਇਹੀ ਉਦੋਂ ਛੋਟੇ ਛੋਟੇ ਸੀਗੇ 87-88 ਚ ਉਦੋਂ ਪੇਪਰ ਚ ਆਇਆ ਸੀ ਵੀ ਜਨਰਲ ਵੈਦਿਆ ਦਾ ਕਤਲ ਜਾ ਕੇ ਪੂਨੇ ਚ ਉਹਨਾਂ ਨੇ ਕੀਤਾ ਔਰ ਉਹਨਾਂ ਨੂੰ ਫਿਰ ਜਦੋਂ ਫਾਂਸੀ ਲੱਗੀ ਉਹ ਵੀ ਅਖਬਾਰਾਂ ਚ ਆਇਆ ਔਰ ਮੈਂ ਇਹ ਵੀ ਗੱਲ ਆ ਵੀ ਆਮ ਜਿੱਦਾਂ ਫਾਂਸੀ ਦੀ ਮੁਆਫ਼ੀ ਲਈ ਰਾਸ਼ਟਰਪਤੀ ਨੂੰ ਲਿਖਦੇ ਆ ਜਾਂ ਹੋਰ ਕਈ ਕਾਰਵਾਈਆਂ ਕਰਦੇ ਜਿਹੜੇ ਸੱਚੇ ਸ਼ਹੀਦ ਹੁੰਦੇ ਉਹ ਇਹ ਕੰਮਾਂ ਵੱਲ ਨੂੰ ਜਾਂਦੇ ਹੀ ਨਹੀਂ ਸਾਨੂੰ ਫਾਂਸੀ ਮਾਫ਼ ਕਰ ਦਿਓ ਸਾਡੀ ਜਾਂ ਕਿਸ ਤਰ੍ਹਾਂ ਹੋਰ ਸਜ਼ਾ ਘੱਟ ਕਰ ਦਿਓ ਤੇ ਜਿਸ ਤਰ੍ਹਾਂ ਸ਼ਹੀਦ ਊਧਮ ਸਿੰਘ ਹੋਣਾ ਦਾ ਰੈਫਰੈਂਸ ਆਪਾਂ ਦੇ ਸਕਦੇ ਹਾਂ ਸ਼ਹੀਦ ਭਗਤ ਸਿੰਘ ਹੋਣਾ ਦਾ ਰੈਫਰੈਂਸ ਦੇ ਸਕਦੇ ਹਾਂ ਉਸੇ ਸੰਦਰਭ ਦੇ ਵਿੱਚ ਹੀ ਹੈ ਜਦੋਂ ਅਸੀਂ ਸਿੱਖ ਸਟਰਗਲ ਦੀ ਗੱਲ ਕੀਤੀ ਆ ਆਜ਼ਾਦੀ ਦੀ ਗੱਲ ਕੀਤੀ ਆ ਔਰ ਬਹੁਤ ਚੰਗਾ ਲੱਗਾ ਵੀ ਤੁਸੀਂ ਇਹੋ ਜਿਹੇ ਸ਼ਹੀਦਾਂ ਨੂੰ ਯਾਦ ਕਰਦੇ ਆ ਔਰ ਉਹਨਾਂ ਦੀ ਜੀਵਨ ਗਾਥਾ ਜਿਹੜੀ ਆਮ ਲੋਕਾਂ ਨੂੰ ਸਾਡੇ ਵਰਗੇ ਨਹੀਂ ਪਤਾ ਉਹਨਾਂ ਅਸਲ ਚ ਵਾਕਿਆ ਉਹਨਾਂ ਨੂੰ ਹੋਇਆ ਕੀ ਔਰ ਕਿੱਦਾਂ ਹੋਇਆ ਔਰ ਉਹਦਾ ਰੈਫਰੈਂਸ ਉਹਨਾਂ ਕਿਤਾਬਾਂ ਚੋਂ ਦਿੰਦੇ ਜਿਹੜੀਆਂ ਦੂਸਰਿਆਂ ਨੇ ਲਿਖੀਆਂ ਬਹੁਤ ਚੰਗਾ ਲੱਗਾ ਔਰ ਮੈਂ ਇੱਕ ਉੱਥੇ ਨਾਲ ਹੀ ਹੋਰ ਘਟਨਾ ਦਾ ਇੱਕ ਜ਼ਿਕਰ ਕਰਨਾ ਚਾਹੁੰਦਾ ਪਿੱਛੇ 24 ਸਤੰਬਰ ਲੰਘ ਕੇ ਗਿਆ ਇਹਨੂੰ ਇੱਕ ਪੂਨਾ ਪੈਕ ਡੇ ਦੇ ਨਾਮ ਵੀ ਯਾਦ ਕੀਤਾ ਜਾਂਦਾ ਸ਼ਾਇਦ ਤੁਹਾਨੂੰ ਯਾਦ ਹੋਊਗਾ ਪਰ ਅਸੀਂ ਉਹਨੂੰ ਤਿਰਕਾਰ ਦਿਵਸ ਮਨਾਉਂਦੇ ਹਾਂ ਪੂਨਾ ਪੈਕਟ ਬਾਰੇ ਮੈਂ 2 ਮਿੰਟ ਜਾਣਕਾਰੀ ਦਊਂਗਾ ਪੂਨਾ ਪੈਕਟ ਉਹ ਸੀ ਵੀ ਜਦੋਂ 1930-31-32 ਦੀਆਂ ਰਾਊਂਡ ਟੇਬਲ ਕਾਨਫਰੰਸਾਂ ਹੋਈਆਂ ਬ੍ਰਿਟਿਸ਼ ਗੌਰਮੈਂਟ ਦੇ ਨਾਲ ਹਿੰਦੂਆਂ ਦੇ ਨੁਮਾਇੰਦੇ ਸਿੱਖਾਂ ਦੇ ਨੁਮਾਇੰਦੇ ਮੁਸਲਮਾਨਾਂ ਦੇ ਨੁਮਾਇੰਦੇ ਉੱਥੇ ਗਏ ਔਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੇ ਉੱਥੇ ਭਾਰਤ ਦੇ ਜਿਹੜੇ ਸ਼ੂਦਰ ਜਾਂ ਅਛੂਤ ਉਹਨਾਂ ਦੇ ਅਧਿਕਾਰਾਂ ਦੀ ਗੱਲ ਕੀਤੀ ਗਾਂਧੀ ਨੇ ਵਿਰੋਧ ਕੀਤਾ ਸੀ ਉਹ ਫਿਰ ਜਦੋਂ ਚੁੰਮਣ ਲਵਾੜ ਦਿੱਤਾ ਜਦੋਂ ਕੋਈ ਨਹੀਂ ਫੈਸਲਾ ਹੋਇਆ ਤੇ ਬ੍ਰਿਟਿਸ਼ ਸਰਕਾਰ ਨੇ ਫੈਸਲਾ ਦਿੱਤਾ ਵੀ ਇਹ ਜਿਹੜੇ ਅਧਿਕਾਰ ਬਾਬਾ ਸਾਹਿਬ ਮੰਗ ਰਹੇ ਨੇ ਲੋਕਾਂ ਨੂੰ ਇਹ ਸਦੀਆਂ ਤੋਂ ਗੁਲਾਮ ਮਿਲਣੇ ਹੀ ਚਾਹੀਦੇ ਆ ਗਾਂਧੀ ਨੇ ਮਰਨ ਵਰਤ ਰੱਖ ਲਿਆ ਔਰ ਉਹ ਮਰਨ ਵਰਤ 21 ਸਤੰਬਰ 1932 ਨੂੰ ਰੱਖਿਆ ਜਦੋਂ 24 ਸਤੰਬਰ ਨੂੰ ਮਨ ਕਰਾਰੇ ਪਹੁੰਚ ਗਿਆ ਨਾ ਕਸਤੂਰਬਾ ਗਾਂਧੀ ਵੀ ਗਈ ਨਹਿਰੂ ਵੀ ਗਿਆ ਪਟੇਲ ਵੀ ਗਿਆ ਵੀ ਬਾਬਾ ਸਾਹਿਬ ਤੁਸੀਂ ਮੰਨ ਜਾਓ ਤਾਂ ਉਹਨਾਂ ਨੇ ਦੇਖਿਆ ਵੀ ਬਾਬਾ ਸਾਹਿਬ ਨਹੀਂ ਮੰਨਦੇ ਬਾਬਾ ਸਾਹਿਬ ਕਹਿੰਦੇ 5000 ਸਾਲ ਬਾਅਦ ਤਾਂ ਲੋਕਾਂ ਨੂੰ ਅਧਿਕਾਰ ਮਿਲਣ ਲੱਗੇ ਆ ਗਾਂਧੀ ਮਰਦਾ ਮਰੇ ਪਰ ਮੈਂ ਬਰੀਫ ਚ ਇਹ ਗੱਲ ਕਹੂੰਗਾ ਫਿਰ ਇਹਨਾਂ ਲੋਕਾਂ ਨੇ ਦੇਖਿਆ ਵੀ ਬਾਬਾ ਸਾਹਿਬ ਨੂੰ ਕੋਈ ਨੀ ਕਹਿਣਾ ਇਹਨਾਂ ਲੋਕਾਂ ਨੂੰ ਨਾ ਛੱਡੋ ਨੀ ਪਿੰਡਾਂ ਦੇ ਵਿੱਚ ਦੂਰ ਦੁਰਾਡੇ ਜਾ ਕੇ ਝੁੱਗੀਆਂ ਝੋਪੜੀ ਨੂੰ ਗਲਾਉਣੀ ਸ਼ੁਰੂ ਕਰਤੀਆਂ ਦੂਜੇ ਨਾਲ ਹੀ ਲੜ ਰਹੇ ਆ ਇਹ ਉਹੀ ਨੀ ਛੱਡਣੇ ਫਿਰ ਬਾਬਾ ਸਾਹਿਬ ਨੂੰ ਉਹ ਜਿਹੜੇ ਚੁਮਨਲ ਵਾਰਡ ਨੂੰ ਛੱਡ ਕੇ ਗਾਂਧੀ ਨਾਲ ਸਮਝੌਤਾ ਕਰਨਾ ਪਿਆ ਔਰ ਉਸ ਟਾਈਮ ਤੇ ਉਹ ਅਧਿਕਾਰਾਂ ਦੀ ਬਲੀ ਦੇ ਕੇ ਰਿਜ਼ਰਵੇਸ਼ਨ ਦਿੱਤੀ ਗਈ
ਉਦਾਹਰਣ ਦੇ ਤੌਰ ਤੇ ਜਿਦਾਂ ਬਈ ਲੋਕਾਂ ਦਾ ਧਿਆਨ ਭੜਕਾਉਣ ਦੇ ਲਈ ਗੰਦੀ ਚਾਲ ਜਿਹੜੀ ਚਾਣਕਿਆਪੁਰੀ ਨੀਤੀ ਉਹ ਖੇਡੀ ਗਈ ਜੋ ਮੈਂ ਸਮਝਿਆ ਜਿਹੜੀ ਤੁਸੀਂ ਗੱਲਬਾਤ ਦੱਸੀ ਹੈ ਸੋ ਇਹੋ ਜਿਹੇ ਪਖੰਡ ਜਿਹੜੇ ਆ ਪਿਛਲੇ ਸਮੇਂ ਦੇ ਦੌਰਾਨ ਵੀ ਕੀਤੇ ਗਏ ਆਪਾਂ ਨੂੰ ਪਤਾ ਹੀ ਹੈ ਸਰਕਾਰਾਂ ਨੇ ਇੱਕ ਗਲਤੀ ਨੂੰ ਲੁਕਾਉਣ ਦੇ ਲਈ ਦੂਜੀ ਗਲਤੀ ਦੂਜੀ ਨੂੰ ਲੁਕਾਉਣ ਦੇ ਲਈ ਤੀਜਾ ਕੰਮ ਠੀਕ ਹੈ ਜੀ ਜਿਹੜਾ ਹੁਣ ਆਪਾਂ ਉਦਾਹਰਣ ਦੇ ਤੌਰ ਤੇ ਦੇਖ ਸਕਦੇ ਹਾਂ ਕਿ 307 ਜਿਹੜੀ ਹੈ ਕਸ਼ਮੀਰ ਦੇ ਹਾਂਜੀ ਔਰ ਸਭ ਤੋਂ ਵੱਡੀ ਜੇਲ੍ਹ ਜਿਹੜੀ ਆ ਉਹਨੂੰ ਬਣਾਇਆ ਗਿਆ ਔਰ ਉਹਦੇ ਲਈ ਕੀ ਕੁਝ ਹੋਰ ਜਿਹੜੇ ਆ ਨਵੇਂ ਪਖੰਡ ਕੀਤੇ ਗਏ ਸੋ ਉਹ ਬਹੁਤ ਕੁਝ ਜਿਹੜਾ ਆਪਣੇ ਆਪ ਦੇ ਵਿੱਚ ਕਈ ਵਾਰੀ ਮੇਲ ਖਾ ਜਾਂਦਾ ਔਰ ਉਹਦੀ ਜਿਹੜੀ ਆ ਆਪਾਂ ਕਹਿ ਸਕਦੇ ਹਾਂ ਕਿ ਸੋਚ ਤੇ ਸਮਝ ਜਿਹੜੀ ਹੈ ਬੜੇ ਸਿੱਧੇ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਸਾਡੀ ਸੋਝੀ ਦੇ ਵਿੱਚ ਪੈ ਜਾਂਦੀ ਹੈ
ਹਾਂਜੀ ਦੇਖੋ ਇਹ ਬ੍ਰਾਹਮਣਵਾਦੀ ਨੀਤੀ ਹੈ ਸ਼ਾਮ ਦਾਮ ਦੰਦ ਭੇਦ
ਹਾਂਜੀ ਹਾਂ
ਔਰ ਚਾਣਕਿਆ ਨੀਤੀ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਹਾਂ
ਹਾਂਜੀ ਹਾਂਜੀ ਚਾਣਕਿਆ ਬੋਲੀ
ਉਹ ਦੇਖੋ ਉਹਨਾਂ ਦੀ ਵਿਚਾਰਧਾਰਾ ਭਾਵੇਂ ਰੱਜ ਕੇ ਬੇਈਮਾਨ ਉਹ ਇਮਾਨਦਾਰੀ ਨਾਲ ਉੱਤੇ ਪਹਿਰਾ ਦੇ ਰਹੇ ਆ
ਹਾਂਜੀ
ਸਾਡੇ ਮਹਾਂਪੁਰਸ਼ਾਂ ਦੀ ਸਾਡੇ ਗੁਰੂ ਸਾਹਿਬਾਨ ਦੀ ਜਿਹੜੀ ਫਿਲੋਸਫੀ ਆ ਉਹ ਵਧੀਆ ਔਰ ਇਮਾਨਦਾਰ ਅਸੀਂ ਉੱਤੇ ਨੀ ਪਹਿਰਾ ਦੇ ਰਹੇ
ਹਾਂਜੀ
ਉਹ ਬੇਈਮਾਨ ਹੋ ਕੇ ਵੀ ਆਪਣੀ ਫਿਲਾਸਫੀ ਨੂੰ ਇਮਾਨਦਾਰੀ ਨੂੰ ਫੋਲੋ ਕਰ ਰਹੇ ਆ
ਪੂਰਾ ਜੀ ਪੂਰਾ ਯਾਰ ਪੂਰਾ ਉਹਦੇ ਵਿੱਚ 120% ਆਪਾਂ 100% ਵੀ ਨਹੀਂ ਕਹਿ ਸਕਦੇ 120% ਉਹ ਪੂਰਾ ਐਨ ਜਿਹੜਾ ਆਇਆ ਉਹਦੇ ਨਾਲ ਸ਼ਿੱਦਤ ਦੇ ਨਾਲ ਕੰਮ ਕਰ ਰਹੇ
ਹਾਂਜੀ ਦੇਖੋ ਵੀ ਸਾਰਾ ਮੀਡੀਆ ਨੇ ਕਾਬੂ ਚ ਕੀਤਾ ਆ ਲੋਕ ਪ੍ਰੋਟੈਸਟ ਕਰਦੇ ਆ ਜੰਮੂ ਕਸ਼ਮੀਰ ਚ ਉਹਦੇ ਕੋਈ ਨਿਊਜ਼ ਨੀ ਆਉਂਦੀ
ਹਾਂਜੀ
ਪਰ ਮੋਦੀ ਇੱਥੇ ਵੀ ਰੇਡੀਓ ਜਿੰਨੇ ਵੀ ਮੋਦੀ ਦੇ ਗੁਣਗਾਉਣ ਕਰਦੇ ਆ
ਹਾਂਜੀ
ਤੇ ਤੁਸੀਂ ਵਧੀਆ ਉਪਰਾਲਾ ਕਰਦੇ ਤੁਸੀਂ ਪ੍ਰਸ਼ੰਸਾ ਯੋਗ ਆ ਵੀ ਆਪਣੇ ਸ਼ਹੀਦਾਂ ਨੂੰ ਉਹਨਾਂ ਦੀ ਗੱਲ ਕਰਦੇ ਔਰ ਸੱਚ ਦੀ ਗੱਲ ਕਰਦੇ ਆ ਸਭ ਤੋਂ ਵਧੀਆ ਗੱਲ ਇਹ ਆ
ਹਾਂਜੀ ਕੋਸ਼ਿਸ਼ ਕਰਦੇ ਆ ਕਿਉਂਕਿ ਉਹਦਾ ਉਹਦੇ ਕਈ ਕਾਰਨ ਆ ਜੀ ਅਸੀਂ ਨਾ ਤਾਂ ਸਪੋਂਸਰਾਂ ਵੱਲ ਨੂੰ ਦੇਖਦੇ ਆ
ਠੀਕ ਹੈ ਜੀ
ਤੇ ਦੂਜੀ ਗੱਲ ਅਸੀਂ ਆਪਾਂ ਜਿਵੇਂ ਤੁਹਾਡੀ ਜਿਹੜੇ ਰੂਟਸ ਨੇ ਜਾਂ ਜਿਹੜੀਆਂ ਜੜਾਂ ਨੇ ਉਹਨਾਂ ਨਾਲ ਜੁੜ ਕੇ ਰਹਿਣਾ ਚਾਹੁੰਦੇ ਗਰਾਊਂਡ ਤੇ ਪਿਚਰ ਕੇ ਕੰਮ ਕਰਨਾ ਚਾਹੁੰਦੇ ਅਸੀਂ ਕੋਈ ਪ੍ਰੋਫਿਟ ਨਹੀਂ ਕਰਨਾ ਚਾਹੁੰਦੇ ਇਸ ਕੰਮ ਚੋਂ
ਹਾਂਜੀ ਇਹ ਜਿਹੜੀਆਂ ਗੱਲਾਂ ਤੁਸੀਂ ਕਰਦੇ ਮੈਂ ਕਹਿੰਦਾ ਗੁਰੂ ਘਰਾਂ ਚ ਹੋਣੀਆਂ ਚਾਹੀਦੀਆਂ ਜਿਹਨਾਂ ਨੇ ਕੌਮ ਲਈ ਜਿਹੜੇ ਸ਼ਹੀਦ ਹੋਏ ਆ ਮਰੇ ਆ ਆਪ ਮਾਰਿਆ ਉਹ ਤਾਂ ਗੱਲਾਂ ਗੁਰਗੁਰਾਂ ਚ ਹੋਣੀਆਂ ਚਾਹੀਦੀਆਂ
ਹਾਂਜੀ ਹਾਂਜੀ ਬਿਲਕੁਲ ਜੀ
ਹਾਂਜੀ ਚਾਹੀਦੀਆਂ ਹੈਗੀਆਂ ਬਟ ਹੁੰਦੀਆਂ ਸੀ ਕੱਟ ਦਿੱਤੀਆਂ ਗਈਆਂ ਬਹੁਤ ਕੰਡੀਸ਼ਨਾਂ ਲਾਈਆਂ ਜਾਂਦੀਆਂ ਤੁਸੀਂ ਆਹ ਸ਼ਬਦ ਨੀ ਪਾਉਣਾ ਤੁਸੀਂ ਆਹ ਬਾਰ ਨੀ ਗਾਉਣੀ ਤੁਸੀਂ ਏਦਾਂ ਨੀ ਕਰਨਾ ਬਹੁਤ ਕੁਛ ਚੱਲਦਾ ਜੀ ਖੈਰ ਉਹ ਬਿਸ਼ਾਇਕ ਵੱਖਰਾ ਕਿਤੇ ਉਹ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਉਹਨੂੰ ਵੀ ਆਪਾਂ ਖੋਲ ਸਕਦੇ ਹਾਂ ਕਿਉਂਕਿ ਸਾਡੀ ਇਹ ਕੌਮ ਦਾ ਦਰਦ ਹੈ ਸਾਡੇ ਇਹ ਜਿਹੜਾ ਜੇਕਰ ਅਸੀਂ ਆਪਣੇ ਇਤਿਹਾਸ ਨੂੰ ਵਾਚਿਆ ਨਾ ਸਮਝਿਆ ਨਾ ਵਿਚਾਰਿਆ ਨਾ ਤੇ ਅਸੀਂ ਆਪਣੀਆਂ ਜੜਾਂ ਨਾਲ ਟੁੱਟ ਜਾਵਾਂਗੇ ਇੰਨਾ ਕਿ ਸਾਨੂੰ ਤਾਂ ਸਮਝ ਪਈ ਹੈ ਜੀ ਅਜੇ ਤੱਕ
ਬਿਲਕੁਲ ਬਹੁਤ ਵਧੀਆ ਤੁਹਾਡਾ ਉਪਰਾਲਾ ਵੀ ਤੁਸੀਂ ਆਪਣੇ ਸਮਾਜ ਨੂੰ ਆਪਣੇ ਇੰਡੀਅਨ ਲੋਕਾਂ ਨੂੰ ਕਮਿਊਨਿਟੀ ਨੂੰ ਆਪਣੀ ਜੜਾਂ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਬਹੁਤ ਧੰਨਵਾਦ ਜੀ
ਥੈਂਕ ਯੂ ਜੀ ਓਕੇ ਜੀ ਹਾਂਜੀ ਹਾਂਜੀ ਇਸ ਦੇ ਨਾਲ ਹੀ ਜਿਹੜੀ ਵੀਰ ਸਾਹਿਬ ਸਿੰਘ ਹੋਣੀ ਗੱਲ ਕਰ ਰਹੇ ਸਨ ਇਹ ਇੱਕ ਗੱਲ ਜਿੰਨਾ ਚਿਰ ਅਸੀਂ ਜਿੰਨੇ ਵੀ ਅਸੀਂ ਆਪਣੇ ਚਾਹੇ ਕੋਈ ਮੋਨਾ ਆ ਚਾਹੇ ਅੰਮ੍ਰਿਤਧਾਰੀ ਆ ਚਾਹੇ ਸਹਿਜਧਾਰੀ ਆ ਵੀ ਕਹਿਣ ਦਾ ਭਾਵ ਜਿਹਨੂੰ ਦਾੜੀ ਕੇਸ ਰੱਖੇ ਆ ਉਹ ਸਹਿਜਧਾਰੀਆਂ ਦੀ ਜਿਹੜਾ ਕੈਟਾਗਰੀ ਚ ਆ ਜਾਂਦੇ ਜਾਂ ਜੋ ਵੀ ਜਿਵੇਂ ਵੀ ਕਹਿ ਲਈਏ ਜਿਹੜਾ ਜਾਣੀ ਕਿ ਕਹਿਣ ਦਾ ਭਾਵ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦਾ ਹੈ ਉਹਨੂੰ ਸਾਡੇ ਆ ਸ਼ਹੀਦਾਂ ਪ੍ਰਤੀ ਮਾਣ ਤੇ ਫਕਰ ਜ਼ਰੂਰ ਹੋਣਾ ਚਾਹੀਦਾ ਚਾਹੇ ਉਹ ਸੁੱਖਾ ਜਿੰਦਾ ਹੋਵੇ ਚਾਹੇ ਸਤਵੰਤ ਬੇਅੰਤ ਹੋਵੇ ਜਾਂ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਹੋਣ ਜਾਂ ਉਹਨਾਂ ਦੇ ਨਾਲ ਦੇ ਸੂਰਬੀਰ ਯੋਧੇ ਹੋਣ ਜਾਂ ਜਿਹੜੇ 18ਵੀਂ ਸਦੀ ਦੇ ਹੋਣ ਚਾਹੇ 20ਵੀਂ ਸਦੀ ਦੇ ਹੋਣ ਜਾਂ ਆਉਣ ਵਾਲੇ ਟਾਈਮ ਦੇ ਹੋਣ ਜਾਂ ਜਿਹੜੇ ਕੱਲ ਜਿਹੜੇ ਫੜ ਫੜ ਕੇ ਜੇਲ੍ਹਾਂ 'ਚ ਦਿੱਤੇ ਗਏ ਨੇ ਜਾਂ ਉਹ ਨੇ ਸਾਰਿਆਂ ਦਾ ਸਾਨੂੰ ਮਾਣ ਤੇ ਸਤਿਕਾਰ ਤੇ ਔਰ ਮਾਣ ਵੀ ਹੋਣਾ ਚਾਹੀਦਾ ਕਿ ਥੋੜੇ ਜਿਹੇ ਪਰਸੈਂਟ ਦੇ ਵਿੱਚ ਸਾਡੀ ਕੌਮ ਕੁਛ ਵੀ ਨਹੀਂ ਇਹਦੀ ਪਰਸੈਂਟ ਕੁਛ ਵੀ ਨਹੀਂ ਤੇ ਕਿੱਡੇ ਕਿੱਡੇ ਕੰਮ ਕੀਤੇ ਔਰ ਦੁਨੀਆਂ ਦੇ ਕੋਨੇ ਕੋਨੇ ਦੇ ਵਿੱਚ ਅਸੀਂ ਆਪਣੀ ਪਹਿਚਾਣ ਨੂੰ ਬਰਕਰਾਰ ਕੀਤਾ ਤੇ ਦੂਜੀ ਗੱਲ ਜਿਹੜੀ ਹੈ ਪੰਜਾਬੀ ਜਿਹੜੀ ਸਾਡੀ ਮਾਂ ਬੋਲੀ ਹੈ ਉਹਨੂੰ ਦੁਨੀਆਂ ਦੇ 10ਵੇਂ ਨੰਬਰ ਦੇ ਉੱਤੇ ਪੂਰੀ ਦੁਨੀਆਂ ਦੇ ਵਿੱਚ ਬੋਲਿਆ ਜਾਂਦਾ ਹੈ ਕਿੱਥੋਂ ਕਿੱਥੋਂ ਤੇ ਕਿੱਧਰੋਂ ਕਿਵੇਂ ਕਿੱਥੇ ਕਿੱਥੇ ਖਤਮ ਕਰਨ ਦੀਆਂ ਸਾਜ਼ਿਸ਼ਾਂ ਜਿਹੜੀਆਂ ਘੜੀਆਂ ਜਾਂਦੀਆਂ ਨੇ ਇੱਦਾਂ ਖਤਮ ਨਹੀਂ ਕੋਈ ਹੁੰਦਾ ਇਤਿਹਾਸ ਆਪਣੇ ਆਪ ਦੇ ਵਿੱਚ ਬਹੁਤ ਕੁਝ ਸਮੇਟੀ ਬੈਠਾ ਹੈ ਸਿਰਫ ਇੱਥੇ ਹੀ ਸਾਡੀ ਇੱਕ ਜਿਹੜੀ ਹੈ ਅਸੀਂ ਗਲਤੀ ਕਰ ਬੈਠਦੇ ਹਾਂ ਕਿ ਅਸੀਂ ਆਪ ਪੜ੍ਹਨਾ ਤੇ ਵਿਚਾਰਨਾ ਛੱਡ ਦਿੱਤਾ ਤੇ ਦੂਜਿਆਂ ਤੇ ਨਿਰਭਰ ਹੋ ਗਏ ਔਰ ਸਿੱਖੀ ਦੇ ਭੇਸ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਪ੍ਰਚਾਰਕ ਢਾਡੀ ਕਵੀਸ਼ਰ ਤੇ ਰਾਗੀ ਸਾਡੀਆਂ ਸਟੇਜਾਂ ਤੇ ਉਤਾਰੇ ਗਏ ਕਿ ਸਾਨੂੰ ਉਹਨਾਂ ਦੀ ਪਹਿਚਾਣ ਹੀ ਨਹੀਂ ਹੋਈ ਸਾਨੂੰ ਪਤਾ ਹੀ ਨਾ ਲੱਗਿਆ ਕਿ ਇਹ ਬੰਦੇ ਗੁਰੂ ਦੀ ਗੱਲ ਕਰਨ ਵਾਲੇ ਇਤਿਹਾਸ ਦੀ ਗੱਲ ਕਰਨ ਵਾਲੇ ਵਿਚਾਰਨ ਵਾਲੇ ਕੌਣ ਨੇ ਤੇ ਕਿੱਥੋਂ ਆਏ ਨੇ
ਹਾਂਜੀ ਜਿਹੜਾ ਆਪਣੇ ਭਾਜੀ ਹੁਣੀ ਆਏ ਸੀ ਓਨੇਅਰ ਉਹਨਾਂ ਨੇ ਇੱਕ ਗੱਲ ਵਿੱਚ ਜ਼ਿਕਰ ਕੀਤਾ ਕਿ ਸ਼ਹੀਦ ਊਧਮ ਸਿੰਘ ਦਾ ਬਕਾਇਦਾ ਇਹ ਜਿਹੜੀ ਇਹਨਾਂ ਦੀ ਜਿਹੜੀ ਸ਼ਹਾਦਤ ਹੈ ਬਿਲਕੁਲ ਇਨ ਬਿਨ ਉਸੇ ਹੀ ਤਰਜ ਦੇ ਉੱਤੇ ਸੀਗੀ
ਹਾਂਜੀ ਜਿਵੇਂ ਹਾਂਜੀ ਭਾਈ ਜਿਹੜੀ ਆਪਾਂ ਊਧਮ ਸਿੰਘ ਦੀ ਗੱਲ ਹੈ ਜਦੋਂ ਉਹਨਾਂ ਨੂੰ ਕੋਰਟ ਕੇਸ ਉਹਦੇ ਵਿੱਚ ਚੱਲਿਆ ਲੰਡਨ ਦੇ ਵਿੱਚ ਉਹਨੇ ਸਿੱਧਾ ਕਿਹਾ ਉਹਨੂੰ ਕਹਿੰਦੇ ਵੀ ਤੂੰ ਕਰਦੇ ਕੋਈ ਗੱਲ ਨੀ ਆਪਾਂ ਤੈਨੂੰ ਕੇਸ ਲੜਦੇ ਆ ਤੇ ਹੋ ਸਕਦਾ ਬੜੇ ਬੜੇ ਲੋਇਰ ਬੜੇ ਬੜੇ ਉਹਦੇ ਜਿਹੜੇ ਸਾਥੀ ਸੀ ਜਿਹਨਾਂ ਨਾਲ ਵਿਚਰਦਾ ਸੀ ਉਹ ਬੜਾ ਪ੍ਰਬੰਧ ਕਰ ਰਹੇ ਸਨ ਪਰ ਉਹ ਕਹਿੰਦਾ ਨਹੀਂ ਕੀਤਾ ਤੇ ਕੀਤਾ
ਹਾਂਜੀ 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 ਉਦੋਂ ਉਦੋਂ ਊਧਮ ਸਿੰਘ ਜਿਵੇਂ ਭਾਰਤ ਵੱਲੋਂ ਆਪਣੇ ਆਪਣੇ ਆਪ ਨੂੰ ਭਾਰਤੀ ਦੇ ਤੌਰ ਤੇ ਪੇਸ਼ ਕਰ ਰਿਹਾ ਸੀ ਕਿਉਂਕਿ ਉਸ ਸਮੇਂ ਇਹ ਸ਼ਾਇਦ ਲੱਗਦਾ ਸੀਗਾ ਕਿ ਵੀ ਸਾਰੇ ਜਣੇ ਆਪਾਂ ਇਕੱਠੇ ਹੋ ਕੇ ਜਿਹੜੀ ਇਹ ਲੜਾਈ ਲੜਾਂਗੇ ਤੇ ਸਾਰੇ ਜਣੇ ਆਪਾਂ ਆਜ਼ਾਦ ਹੋ ਜਾਵਾਂਗੇ ਪਰ ਉਹ ਜਿਹੜੀ ਗੱਲ ਸਾਡੇ ਤੋਂ ਪਹਿਲੇ ਪ੍ਰੋਗਰਾਮ ਦੇ ਵਿੱਚ ਵੀ ਅਕਸਰ ਜ਼ਿਕਰ ਕਰਦੇ ਰਹਿੰਦੇ ਨੇ ਕਿ ਜਿਹੜੀ ਸੱਤਾ ਦੀ ਪ੍ਰਾਪਤੀ ਸਦਨ ਬਦਲੀ ਹੋਰ ਨਿਬੜੀ ਉਹ ਚਲੋ ਇੱਕ ਵੱਖਰਾ ਵਿਸ਼ਾ ਹੈ ਪਰ ਉਸ ਸਮੇਂ ਜਿਵੇਂ ਊਧਮ ਸਿੰਘ ਆਪਣੇ ਆਪ ਨੂੰ ਭਾਰਤ ਦਾ ਨੁਮਾਇੰਦਾ ਦੱਸ ਕੇ ਭਾਰਤੀ ਲੋਕਾਂ ਦੀ ਆਜ਼ਾਦੀ ਦੀ ਗੱਲ ਕਰ ਰਿਹਾ ਸੀ ਤੇ ਉਸੇ ਹੀ ਤਰਜ ਦੇ ਉੱਤੇ ਭਾਈ ਸੁੱਖਾ ਭਾਈ ਜਿੰਦਾ ਜੀ ਜਿਹੜੇ ਪੰਜਾਬ ਦੇ ਲੋਕਾਂ ਦੀ ਤਰਜਮਾਨੀ ਕਰਦੇ ਹੋਏ ਸਿੱਖ ਕੌਮ ਦੀ ਖਾਸ ਤੌਰ ਦੇ ਉੱਤੇ
ਨਹੀਂ ਸਾਰੇ ਪੰਜਾਬ
ਸਾਰੇ ਪੰਜਾਬ ਤੋਂ ਬਾਹਰ ਵੀ ਰਾਜਸਥਾਨ
ਇਲਾਕੇ
ਉਹਨਾਂ ਦੇ ਵੱਲੋਂ ਆਪਣੇ ਆਪ ਨੂੰ
ਪੇਸ਼
ਕਰ ਰਹੇ ਸੀ ਤੇ ਉਸੇ ਤਰਜ ਦੇ ਉੱਤੇ ਗੱਲ ਕਰ ਰਹੇ ਸੀ ਇਹ ਗੱਲ ਬਕਾਇਦਾ ਏਦਾਂ ਹੀ ਹੈ ਜੀ ਜਦੋਂ ਮਤਲਬ ਅੰਗਰੇਜ਼ੀ ਸਾਮਰਾਜ ਸੀ ਭਾਰਤ ਦੇ ਵਿਚ ਤਾਂ ਉਦੋਂ ਤਾਂ ਗਾਂਧੀ ਵਰਗਿਆਂ ਨੇ ਵੀ ਊਧਮ ਸਿੰਘ ਨੂੰ ਸਿਰ ਫਿਰਿਆ ਤੇ ਜੇ ਅੱਜ ਦੇ ਲਫਜ਼ਾਂ ਚ ਜਿਵੇਂ ਆਮ ਲਫਜ਼ ਵਰਤ ਦਿੰਦੇ ਨੇ ਟੈਰੋਰਿਸਟ ਵਗੈਰਾ
ਹਾਂਜੀ ਨਹੀਂ ਨਾਲੇ ਗੱਲ ਜਿਹੜੀ ਤੁਸੀਂ ਚਲੋ ਊਧਮ ਸਿੰਘ ਦੀ ਤਾਂ ਹੈ ਹੀ ਆ ਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਕਿਹਾ ਉਹ ਬਾਗੀ ਸੀ ਉਹ ਇੱਦਾਂ ਸੀ ਉਹਦੇ ਤੇ ਬਹੁਤ ਉਹਨਾਂ ਨੇ
ਡਰਦੇ ਨਾ ਜੀ ਫਿਰ ਉਹ ਜਿਹਨਾਂ ਦੇ ਹੱਥ ਤਲਵਾਰ ਹੈ ਉਹਨਾਂ ਤੋਂ ਡਰ ਲੱਗਦਾ ਇਹਨਾਂ ਨੂੰ
ਹਾਂਜੀ
ਬਈ ਜੋ ਗੱਲਾਂ ਬਾਤਾਂ ਚ ਤਾਂ ਉਲਝਾ ਲੈਂਦੇ ਆ ਕਾਨੂੰਨ ਇੱਧਰ ਕਰ ਲੋ ਉਧਰ ਕਰ ਲੋ
ਹਾਂਜੀ ਹਾਂ ਕਿਉਂਕਿ ਕਾਨੂੰਨ ਵੀ ਉਹਨਾਂ ਦੇ ਘੜੇ ਹੋਏ ਨੇ ਤੇ
ਵਕੀਲ ਵੀ ਉਹਨਾਂ ਦੇ
ਵਕੀਲ ਅਪੀਲ ਦਲੀਲ ਤੇ ਜੱਜ
ਸਾਰਾ ਕੁਝ ਉਹਨਾਂ ਦਾ ਆਇਆ ਜੀ ਤੇ ਉਹ ਅੱਜ ਤੱਕ ਜਿਹੜੇ 84 ਦੇ ਜਿਹੜਾ ਕਤਲੇਆਮ ਹੋਇਆ ਘੱਲੂ ਘਰਾ ਹੋਇਆ ਉਹਦੇ ਦੋਸ਼ੀਆਂ ਨੂੰ ਜਿਹੜੇ ਉੱਥੋਂ ਦੇ ਜਿਹੜੇ ਭਾਰਤ ਦੇ ਨਿਆਂਪਾਲਿਕਾ ਵੱਲੋਂ ਕੋਈ ਹਜੇ ਤੱਕ ਕੋਈ ਸਜ਼ਾ ਨਹੀਂ ਦਿੱਤੀ ਗਈ
ਹਾਂਜੀ ਵਜ਼ੀਰੀਆਂ ਦੇ ਦੇ ਕੇ ਉਹਨਾਂ ਨੂੰ
ਵਜ਼ੀਰੀਆਂ ਦੇ ਕੇ ਉਹਨਾਂ ਨੂੰ ਨਵਾਜਿਆ ਗਿਆ ਤੇ ਉਹ ਜਿਹੜਾ ਇੱਕ ਜਿਹੜਾ ਪੱਖ ਹੈ ਉਹ ਹਮੇਸ਼ਾ ਹੀ ਕਾਇਮ ਰਹੇਗਾ ਭਾਵੇਂ ਕਿ ਆਪਾਂ
ਦੂਜੀ ਗੱਲ ਇਹ ਵੀ ਹੈ ਜੀ ਉੱਥੇ ਉਹ ਲੋਕਤੰਤਰ ਦੇ ਉੱਤੇ
ਹਾਂਜੀ ਹਾਂਜੀ
ਡੈਮੋਕ੍ਰੇਸੀ ਦੇ ਉੱਤੇ ਇੱਕ ਕਾਲਾ ਧੱਬਾ ਹੈ
ਹਾਂਜੀ ਹਾਂਜੀ ਬਿਲਕੁਲ ਜੀ
ਉਹਨੂੰ ਜਿੰਨਾ ਮਰਜ਼ੀ ਕੋਈ ਬੀਜੇਪੀ ਆ ਜਾਵੇ ਕਾਂਗਰਸ ਆ ਜਾਵੇ ਜਾਂ ਹੋਰ ਪਾਰਟੀਆਂ ਆ ਜਾਣ ਜਿੰਨਾ ਚਿਰ ਉਸ ਨੂੰ ਉਹ ਨਹੀਂ ਧੋਣੇ ਧੋਂਦੇ ਤਾਂ ਉਨਾ ਚਿਰ ਉਹ ਜਿਹੜਾ ਕਾਲਾ ਧੱਬਾ ਹੈ ਬਲੈਕ ਮਾਰਕ ਜਿਹੜਾ ਆ ਉਹ ਨਹੀਂ ਲੈਣਾ
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ
ਡੈਮੋਕ੍ਰੇਸੀ ਦੇ ਨਾਂ ਦੇ ਥੱਲੇ ਬਹੁਤ ਕੁਝ ਜਿਹੜਾ ਅੱਜ ਵੀ ਹਾਂਜੀ ਦੁਨੀਆਂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਜੇਲ੍ਹ ਜਿਹੜੀ ਹੈ ਕਸ਼ਮੀਰ ਨੂੰ ਮੰਨਿਆ ਜਾ ਰਿਹਾ
ਹਾਂਜੀ 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 ਹੁਣ ਜਿਹੜੇ ਇਹ ਜੋ ਕੁਛ ਕਸ਼ਮੀਰ ਦੇ ਵਿੱਚ ਚੱਲ ਰਿਹਾ ਆ ਇਹ ਭਾਵੇਂ ਹੁਣ ਦੇਖਣ ਨੂੰ ਇਹ ਬੜਾ ਬੜਾ ਇਹ ਲੱਗਦਾ ਹੋਊਗਾ ਵੀ ਪਤਾ ਨੀ ਕੀ ਹੋ ਜਾਣਾ ਪਰ ਜਿਹੜੇ ਇਹਦੇ ਸਿੱਟੇ ਨੇ ਨਾ ਉਹ ਸਿੱਟੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਪਤਾ ਲੱਗਣਗੇ ਜਦੋਂ ਮਤਲਬ ਜਿਹੜਾ ਇਹ ਰਾਜਸੀ ਜ਼ੋਰ ਜਿਹੜਾ ਇਕਦਮ ਆਉਂਦਾ ਆ ਜਦੋਂ ਕੋਈ ਕੰਮ ਕਰਨ ਲੱਗਦੇ
ਮੈਂ ਤੁਹਾਡੇ ਜਿਹੜੀ ਰਾਜਸੀ ਜ਼ੋਰ ਦੀ ਗੱਲ ਲੱਗਾ ਕਰਨ ਜਿਹੜੀ ਅੱਜ ਦੀ ਨਿਊਜ਼ ਹੈ ਹੁਣ ਫੌਜਾਂ ਕਹਿੰਦੇ ਰਾਮ ਮੰਦਿਰ ਵੱਲ ਨੂੰ ਬਣਾਉਣ ਨੂੰ ਭੇਜੀਆਂ ਹਾਂਜੀ ਜੋਗੀ ਨੇ
ਅੱਛਾ ਜੀ
ਸੋ ਉਹ ਉਧਰ ਨੂੰ ਹੁਣ ਉਹਨਾਂ ਦਾ ਜ਼ੋਰ ਆ ਵੀ ਹੁਣ ਉਧਰ ਨੂੰ ਜਿਹੜਾ ਰਾਮ ਮੰਦਿਰ ਜਿਹੜੀ ਮਸਜਿਦ ਢਾਈ ਸੀ ਉਦੋਂ ਬਾਬਰੀ ਮਸਜਿਦ ਜਿਹੜੀ ਹੈ
ਹਾਂਜੀ ਹਾਂਜੀ
ਹਾਂਜੀ
ਇੱਕ ਇੱਕ ਘਟਨਾ ਜਿਹੜੀ ਬੜੀ ਵੱਡੀ ਵਾਪਰੀ ਆ ਜਿਹੜੀ ਅਫਗਾਨਿਸਤਾਨ ਦੇ ਵਿੱਚ ਵਾਪਰੀ ਆ ਜਿੱਥੋਂ ਅਮੈਰੀਕਨ ਜਿਹੜੀਆਂ ਫੌਜਾਂ ਨੇ ਉਹ ਵਾਪਸੀ ਕਰ ਰਹੀਆਂ ਨੇ
ਹਾਂਜੀ
ਇਹ ਉਸ ਖਿੱਤੇ ਦੇ ਵਿੱਚ ਕਿਉਂਕਿ ਕਸ਼ਮੀਰ ਜਿਹੜਾ ਅਫਗਾਨਿਸਤਾਨ ਤੋਂ ਕੋਈ ਬਹੁਤਾ ਦੂਰ ਨਹੀਂ ਤੇ ਅਫਗਾਨਿਸਤਾਨ ਦੇ ਬਾਰੇ ਦੇ ਵਿੱਚ ਆਪਾਂ ਵੀ ਇੱਕ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਇੱਕ ਜੋ ਉੱਥੋਂ ਦੇ ਲਿਖਾਰੀ ਪਾਕਿਸਤਾਨ ਦੇ ਲਿਖਾਰੀ ਨੇ ਸ਼ਾਇਦ ਲਿਖੀ ਸੀ ਇਹਦਾ ਬਹੁਤਾ ਨਹੀਂ ਚੇਤਾ ਪਰ ਜਿਹੜੀ ਗੱਲ ਉਹਨੇ ਲਿਖੀ ਸੀ ਕਿ ਅਫਗਾਨਿਸਤਾਨ ਦੇ ਜਦੋਂ ਉਹਨਾਂ ਨੇ ਕਿਲੇ ਦੇ ਉੱਤੇ ਕਬਜ਼ਾ ਕਰਨਾ ਚਾਹਿਆ ਤਾਂ ਉੱਥੇ ਅਫਗਾਨਿਸਤਾਨ ਦੇ ਇੱਕ ਕਿਲੇ ਦਾ ਜਿਹੜਾ ਦਰਵਾਜ਼ਾ ਨਹੀਂ ਸੀ ਉਹਨਾਂ ਨੂੰ ਲੱਭ ਰਿਹਾ ਤੇ ਉਹਨਾਂ ਨੇ ਇੱਕ ਬਜ਼ੁਰਗ ਤੇ ਉਹਦੇ ਮੁੰਡੇ ਨੂੰ ਫੜਿਆ ਜਿਹੜੇ ਉਸ ਪਾਸੇ ਵੱਲ ਨੂੰ ਜਾ ਰਹੇ ਸੀ ਸਿੱਖ ਫੌਜਾਂ ਨੇ ਤੇ ਉਹਨਾਂ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਮਹਾਰਾਜਾ ਰਣਜੀਤ ਸਿੰਘ ਨੇ ਬਈ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਬਜ਼ੁਰਗ ਨੂੰ ਬਈ ਇਸ ਕਿਲੇ ਦਾ ਸਾਨੂੰ ਰਸਤਾ ਦੱਸ ਦੇ ਤੇ ਉਹ ਬਜ਼ੁਰਗ ਕਹਿੰਦਾ ਬਈ ਕਿਉਂਕਿ ਇਹ ਗੱਲ ਅਫਗਾਨੀਆਂ ਚ ਬੜੀ ਮਸ਼ਹੂਰ ਆ ਤੇ ਇਹ ਗੱਲ ਮੈਂ ਤੁਹਾਨੂੰ ਜਿਹੜੀ ਮੇਰੇ ਨਾਲ ਵਾਪਰੀ ਹੈ ਮੈਂ ਤੁਹਾਨੂੰ ਦੱਸਦਾ ਤੇ ਮੈਂ ਇੱਕ ਵਾਰੀ ਜਦੋਂ ਟੈਕਸੀ ਚਲਾ ਰਿਹਾ
ਪਰ ਪਹਿਲਾਂ ਜਿਹੜੀ ਤੁਸੀਂ ਗੱਲ ਜਿਹੜੀ ਸ਼ੁਰੂ ਕੀਤੀ ਉਹਨੂੰ ਪੂਰੀ ਕਰੋ ਫਿਰ ਆਪਣੀ ਗੱਲ ਦੱਸਿਓ ਨਹੀਂ ਤਾਂ ਮਕਸਦ ਹੋ ਜਾਊ
ਹਾਂਜੀ ਹਾਂਜੀ ਉਹ ਕਿਲੇ ਦਾ ਦਰਵਾਜ਼ਾ ਪੁੱਛਣਾ ਚਾਹੁੰਦਾ ਸੀ ਬਜ਼ੁਰਗ ਤੋਂ ਤੇ ਬਜ਼ੁਰਗ ਕਹਿੰਦਾ ਬਈ ਬਈ ਸਾਡੇ ਕਹਿੰਦਾ ਬਈ ਇਹ ਅਸੀਂ ਇੱਦਾਂ ਨੀ ਕਰ ਸਕਦੇ ਵੀ ਆਪਣੇ ਪੁੱਤ ਦੇ ਸਾਹਮਣੇ ਅਸੀਂ ਗਦਾਰੀ ਨੀ ਕਰ ਸਕਦੇ ਬਈ ਮੈਨੂੰ ਲਾਹਣਤਾ ਪਾਊਗਾ ਮੇਰਾ ਪੁੱਤ ਕਹਿੰਦਾ ਬਈ ਮੇਰੇ ਪੁੱਤ ਨੂੰ ਕਤਲ ਕਰ ਦੋ ਮੈਂ ਤੁਹਾਨੂੰ ਰਸਤਾ ਦੱਸ ਦਿੰਦਾ
ਹਾਂਜੀ
ਜਦੋਂ ਬਈ ਮਹਾਰਾਜਾ ਰਣਜੀਤ ਸਿੰਘ ਦੇ ਕਹਿਣ ਤੇ ਉਹਦੇ ਪੁੱਤ ਦਾ ਕਤਲ ਕਰ ਦਿੱਤਾ ਗਿਆ ਜੋ ਜਿੱਦਾਂ ਉੱਥੇ ਲਿਖਿਆ
ਹਾਂਜੀ
ਤੇ ਬਈ ਉਹ ਕਤਲ ਕਰ ਦਿੱਤਾ ਗਿਆ ਤਾਂ ਜਿਹੜਾ ਉਹ ਬਜ਼ੁਰਗ ਸੀ ਉਹਨੇ ਫਿਰ ਮਤਲਬ ਥਾਪੀ ਮਾਰ ਕੇ ਕਿਹਾ ਕਹਿੰਦਾ ਵੀ ਹੁਣ ਮੈਨੂੰ ਕੋਈ ਚਿੰਤਾ ਨੀ ਮੈਨੂੰ ਡਰ ਸੀ ਕਿ ਮੇਰਾ ਪੁੱਤ ਨਾ ਦੱਸ ਦੇਵੇ ਕਹਿੰਦਾ ਮੇਰੇ ਤੋਂ ਤੁਸੀਂ ਕਹਾ ਨੀ ਸਕਦੇ ਦਰਵਾਜ਼ਾ ਇਹ ਅਸਲ
ਕਹਿਣ ਦਾ ਭਾਵ ਸਿਦਕ ਤੇ ਸਿਰੜ ਦੀ ਕਹਾਣੀ ਜਿਹੜੀ ਅਫਗਾਨੀ ਲੋਕਾਂ ਦੀ ਹੈ
ਹਾਂਜੀ ਹਾਂਜੀ ਉੱਥੇ ਉੱਥੇ ਜਿਹੜੀ ਜਿਹੜੀ ਸਿਫਤ ਆ ਉਹ ਉਹਨਾਂ ਦੀ ਸਿਫਤ ਆ ਅਫਗਾਨੀਆਂ ਦੀ
ਹਾਂਜੀ
ਤੇ ਜਿਹੜੀ ਮੇਰੇ ਨਾਲ ਵਾਪਰੀ ਘਟਨਾ ਇਹ ਸੀ ਕਿ ਇੱਕ ਵਾਰੀ ਮੈਂ ਕਸਟਮਰ ਪਿੱਕ ਕੀਤਾ ਆਪਣੇ ਇੱਥੋਂ ਜਿਹੜੀ ਇੱਥੇ ਔਕਲੈਂਡ ਦੇ ਵਿੱਚ ਜਿਹੜੀ ਅਮੈਰੀਕਨ ਕੌਂਸਲੇਟ ਆ
ਹਾਂਜੀ
ਤੇ ਉੱਥੋਂ ਉਹ ਜਿਵੇਂ ਹੁਣ ਗੱਲਾਂ ਬਾਤਾਂ ਤੁਰੀਆਂ ਤਾਂ ਉਹਨੇ ਦੱਸਿਆ ਉਹਨੇ ਉਸ ਸ਼ਖਸ ਨੇ ਦੱਸਿਆ ਕਿ ਉਹ ਅਫਗਾਨਿਸਤਾਨ ਦੇ ਵਿੱਚ ਰਹਿ ਕੇ ਆਇਆ ਅਮੈਰੀਕਾ ਦੇ ਵੱਲੋਂ
ਹਾਂਜੀ
ਤੇ ਕਹਿੰਦਾ ਬਈ ਕਹਿੰਦਾ ਬਈ ਮੈਨੂੰ ਇਹ ਪੁੱਛੋ ਬਈ ਦੁਨੀਆਂ ਚੋ ਸਭ ਤੋਂ ਵੱਡੇ ਮਿੱਤਰ ਕਿਹੜੇ ਆ
ਹਾਂਜੀ
ਕਹਿੰਦਾ ਉਹ ਅਫਗਾਨੀ ਆ
ਹਾਂਜੀ
ਕਹਿੰਦਾ ਜੇ ਮੈਨੂੰ ਇਹ ਪੁੱਛੋ ਬਈ ਸਭ ਤੋਂ ਵੱਡੇ ਦੁਸ਼ਮਣ ਕਿਹੜੇ ਆ
ਹਾਂਜੀ
ਕਹਿੰਦਾ ਉਹ ਵੀ ਅਫਗਾਨੀ ਆ
ਹਾਂਜੀ
ਕਹਿੰਦਾ ਉਹਨਾਂ ਦੀ ਦੁਸ਼ਮਣੀ ਵੀ
ਬਹੁਤ ਆ ਤੇ ਹਾਂਜੀ ਜਿਹੜੀ ਜਿਹੜੀ ਮਹਿਮਾਨ ਨਵਾਜੀ ਉਹ ਵੀ ਬਹੁਤ
ਸਿਰੇ ਦੀ ਆ ਤੇ ਇਹ ਜਿਹੜੇ ਗੁਣ ਹੁੰਦੇ ਨੇ ਇਹ ਕੌਮਾਂ ਨੂੰ ਸਿਖਰ ਤੇ ਲੈ ਜਾਂਦੇ ਇਹੀ ਗੱਲ ਆ ਕਿ ਅਫਗਾਨਿਸਤਾਨ ਸਿਰਫ ਇੱਕ ਹਰੀ ਸਿੰਘ ਨਲੂਏ ਤੋਂ ਇਲਾਵਾ ਕਿਸੇ ਤੋਂ ਵੀ ਅੱਜ ਉੱਥੇ ਅੱਜ ਤੱਕ ਉੱਥੇ ਕੋਈ ਮੁਕੰਮਲ ਕਬਜ਼ਾ ਨਹੀਂ ਕਰ ਸਕਿਆ
ਹਾਂਜੀ
ਜਿਵੇਂ ਇਹ ਵੀ ਬ੍ਰਿਟਿਸ਼ ਸਾਮਰਾਜ ਦੀ ਵੀ ਆਪਾਂ ਗੱਲ ਕਰੀਏ ਕਿ ਇਹਨਾਂ ਦੇ ਸੂਰਜ ਚ ਕਦੇ ਰਾਜ ਨਹੀਂ ਸੀ ਸੂਰਜ
ਨਹੀਂ
ਸੀ ਅਫਗਾਨਿਸਤਾਨ ਤੱਕ ਇਹਨਾਂ ਦੀ ਪਹੁੰਚ ਨਹੀਂ ਸੀ ਦੂਸਰੇ ਪਾਸੇ ਜਿਹੜਾ ਰਸ਼ੀਆ ਦਾ ਜਿਹੜਾ ਉਸ ਸਮੇਂ ਚੱਲਿਆ ਸੀ ਮਾਰਕਸਵਾਦ ਮਤਲਬ ਚਲੋ ਉਹ ਗੱਲ ਵੱਖਰੀ ਹੈ ਕਿ ਮਾਰਕਸਵਾਦ ਸਹੀ ਸੀ ਗਲਤ ਸੀ ਪਰ ਜੋ ਉਸ ਸਮੇਂ ਇੱਕ ਲਹਿਰ ਚੱਲੀ ਸੀ ਉਹ ਵੀ ਅਫਗਾਨਿਸਤਾਨ ਆ ਕੇ ਉਹ ਥੰਮ ਗਈ ਸੀ
ਹਾਂਜੀ
ਤੇ ਇਹ ਮਤਲਬ ਇਹ ਗੁਣ ਹੁੰਦੇ ਨੇ ਤੇ ਇਹ ਜਿਹੜੀਆਂ ਜਿਹੜੀਆਂ ਠੀਕ ਹੈ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਨੇ ਤਕਰੀਬਨ
ਬਹੁਤ ਵੱਡੀ ਬਰਬਾਦੀ
ਕੀਤੀ
20 ਸਾਲ ਕਾਫੀ ਲੰਮਾ ਸਮਾਂ ਜਿਹੜਾ ਉਹਨੇ ਉੱਥੇ ਗੁਜ਼ਾਰਿਆ
ਤੇ ਸ਼ਾਇਦ ਇਹਨਾਂ ਨੇ ਵੀ ਇਹੀ ਸੋਚਿਆ
ਹੁਣ ਇਹ ਵੀ ਹੋ ਸਕਦਾ ਵੀ ਜਿਹੜੇ ਆਪਣੇ ਜਾਉਂਗੇ ਤੇ ਜਿਹੜਾ ਜਿਹੜਾ ਮਿਲਟਰੀ ਦਾ ਜਿਹੜਾ ਸਾਜੋ ਸਮਾਨ ਉੱਥੇ ਛੱਡ ਕੇ ਉਦਾਂ ਹੀ ਆਉਣ
ਹਾਂਜੀ ਮਤਲਬ ਇਹਨਾਂ ਨੇ ਹੋ ਸਕਦਾ ਵੀ ਇਹ ਸੋਚਿਆ ਹੋਵੇ ਉਦੋਂ ਵੀ ਜਦੋਂ ਇਹਨਾਂ ਨੇ ਹਮਲਾ ਕੀਤਾ ਅਫਗਾਨਿਸਤਾਨ ਤੇ ਵੀ ਅਸੀਂ ਕੁਛ ਕੁ ਦਿਨਾਂ ਦੇ ਵਿੱਚ ਜਾਂ ਕੁਛ ਕੁ ਮਹੀਨਿਆਂ ਦੇ
ਪਰ ਇਹ ਤੁਹਾਡੇ ਨਾਲ ਹੀ ਜਿਵੇਂ ਤੁਸੀਂ ਇਹ ਗੱਲ ਕੀਤੀ ਹੈ ਮੇਰੇ ਨਾਲ ਵੀ ਇੱਕ ਵਰਕਮੇਟ ਸੀ ਮੇਰਾ ਮੇਰੇ ਨਾਲ ਆਪਣੇ ਨਾਲ ਕੰਮ ਕਰਦਾ ਸੀ ਮੁੰਡਾ ਇੰਜੀਨੀਅਰਿੰਗ ਕਰਦਾ ਸੀ ਉਹ ਤੇ ਉਹ ਥੋੜੀ ਬਹੁਤੀ ਜਿੱਦਾਂ ਬਿਲਡਿੰਗ ਦੀ ਜਿਹੜੀ ਆ ਜਾਣਕਾਰੀ ਲੈਣ ਦੇ ਲਈ ਸਾਈਡ ਤੇ ਉੱਤੇ ਮੇਰੇ ਨਾਲ ਆ ਜਾਂਦਾ ਸੀ ਉਹਨੂੰ ਬਿਜ਼ੀ ਲੱਗਦਾ ਸੀ ਕਿਉਂਕਿ ਹਿੰਦੀ ਬੋਲਦਾ ਸੀ ਮੈਂ ਵੀ ਉਹਨੂੰ ਹਿੰਦੀ ਚ ਸਮਝਾ ਦਿੰਦਾ ਸੀ ਸੋ ਉਹ ਮੇਰੇ ਨਾਲ ਹੌਲੀ ਹੌਲੀ ਕਾਫੀ ਮਿੱਤਰਤਾ ਚ ਹੋ ਗਈ ਉਹ ਉਹਨੂੰ ਮੈਂ ਪੁੱਛਿਆ ਵੀ ਕਿਹੋ ਜਿਹੇ ਹਾਲਾਤ ਨੇ ਅਫਗਾਨਿਸਤਾਨ ਦੇ ਹਾਲਾਤ ਕਿਹੋ ਜਿਹੇ ਨੇ ਵੀ ਕੀ ਕੰਮ ਹੋ ਰਿਹਾ ਉਹਨੇ ਜਿਹੜੀ ਗੱਲ ਦੱਸੀ ਉਹ ਹੋਰ ਵੀ ਹੈਰਾਨੀਜਨਕ ਸੀ ਉਹਨੇ ਇਹ ਦੱਸਿਆ ਵੀ ਉੱਥੇ ਕੱਚਾ ਮਾਲ ਜਿਹੜਾ ਹੈ ਉਹ ਲੜਾਈ ਦੀ ਆੜ ਦੇ ਵਿੱਚ ਕੱਚਾ ਮਾਲ ਅਮਰੀਕਾ ਨੂੰ ਭੇਜਿਆ ਜਾਂਦਾ ਤੇ ਉਹਨੇ ਜਿਹੜੀ ਇਹਦੇ ਨਾਲ ਹੀ ਉਹਨੇ ਦੱਸੀ ਕਿ ਡਰਾਈ ਫਰੂਟ ਜਿਹੜਾ ਹੈ ਉਹ ਵੀ ਬਹੁਤ ਵੱਡੀ ਪੱਧਰ ਤੇ ਉੱਥੋਂ ਹਾਂਜੀ ਤੇ ਨਾਲ ਉਹਨੇ ਜਿਹੜੀ ਹੋਰ ਜਿਹੜੀ ਖਤਰਨਾਕ ਬਿਮਾਰੀ ਜਿਹੜੀ ਸੀ ਜਿਹੜੀ ਜਿਹੜੀ ਸਾਰੇ ਵਰਲਡ ਦੀ ਜਿਹੜੀ ਹੈ ਸਾਰੀ ਦੁਨੀਆਂ ਦੀ ਜਿਹੜੀ ਸਰਦਰਦੀ ਬਣੀ ਹੋਈ ਆ ਉਹਨੇ ਦੱਸਿਆ ਬਈ ਜਿਹੜਾ ਡਰੱਗ ਦੀ ਸਪਲਾਈ ਜਿਹੜੀ ਆ ਅਮੈਰੀਕਨ ਜਿਹੜੇ ਨੇ ਉਹ ਖੁਦ ਆਪਣੇ ਆ ਜਿਹੜੇ ਉਹਨਾਂ ਦੇ ਲਿੰਕ ਨੇ ਜਾਂ ਆਪ ਖੁਦ ਕਰਦੇ ਨੇ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹ ਇਹ ਤਾਂ ਗੱਲ ਹੈ
ਤੇ ਛੋਟੇ ਜ਼ਿਮੀਦਾਰ ਨੂੰ ਕਹਿੰਦਾ ਮਾਰਿਆ ਜਾਂਦਾ ਹੈ ਤੇ ਵੱਡਿਆਂ ਨੂੰ ਥਾਪੜਾ ਦਿੱਤਾ ਜਾਂਦਾ
ਹਾਂਜੀ ਹਾਂਜੀ ਹਾਂਜੀ
ਇਹੋ ਜਿਹਾ ਹੀ ਜਿਹੜਾ ਸੰਤਾਪ ਹੈ 1984 ਤੋਂ ਲੈ ਕੇ 1992-93 ਦੇ ਵਿੱਚ ਪੰਜਾਬ ਨੇ ਬਾਖੂਬੀ ਹੰਢਾਇਆ ਹੈ ਮੈਦਾਨੀ ਇਲਾਕਾ ਹੋਣ ਦੇ ਬਾਵਜੂਦ ਵੀ ਬਹੁਤ ਲੰਮਾ ਟਾਈਮ ਜਿਹੜੀ ਲੜਾਈ ਲੜਨੀ ਇਹ ਇੱਕ ਸਾਡੀ ਕੌਮ ਦੀ ਸਾਡੇ ਉਹਨਾਂ ਨੌਜਵਾਨਾਂ ਦੀ ਬਹਾਦਰੀ ਦਾ ਸੰਕਲਪ ਹੈ
ਹਾਂਜੀ ਇਹ ਜਿਹੜੀ ਗੱਲ ਹੈ ਨਾ ਇਹ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਸੀ ਕਿ ਠੀਕ ਹੈ ਕਿ ਇਹ ਜਿਹੜਾ ਇੱਕਦਮ ਜੋਸ਼ ਦੇ ਵਿੱਚ ਆ ਕੇ ਜਿਹੜੇ ਫੈਸਲੇ ਲਏ ਜਾਂਦੇ ਨੇ ਇਹਨਾਂ ਦੇ ਜਿਹੜੇ ਸਿੱਟੇ ਉਸ ਸਮੇਂ ਮਨੁੱਖ ਸ਼ਾਇਦ ਨਹੀਂ ਸੋਚਦਾ
ਹਾਂਜੀ
ਤੇ ਇਹੀ ਗੱਲ ਸੀ ਕਿ ਉਹ ਜਿਹੜਾ 84 ਦਾ ਘੱਲੂਘਾਰਾ ਸੀ ਉਹ ਵੀ ਸ਼ਾਇਦ ਸਰਕਾਰ ਨੂੰ ਨਹੀਂ ਸੀ ਪਤਾ ਵੀ ਇਹਦੇ ਅਸਰ ਇਹ
ਸਿੱਟੇ ਕਿੱਥੇ ਤੱਕ ਔਰ ਹਜੇ ਤੱਕ ਕਰ ਜਾਂਦੇ
ਹਲੇ ਤੱਕ ਉਹ ਚੱਲ ਰਿਹਾ ਹਲੇ ਤੱਕ ਵੀ ਮਤਲਬ ਕੋਈ ਗੱਲ ਨਿਬੜੀ ਨਹੀਂ
ਨਹੀਂ ਨਹੀਂ ਨਹੀਂ ਹਾਂਜੀ
ਜਿਵੇਂ 84 ਤੋਂ ਲੈ ਗਏ ਦੇਖ ਲਓ ਕਿੰਨੇ 40-45 ਸਾਲ ਹੋ ਚੱਲੇ ਆ 40 ਸਾਲ
ਹਾਂਜੀ ਹਾਂ 35 ਸਾਲ ਤੋਂ ਉੱਪਰ 35-36 ਵਰੇ ਦਾ ਸਮਾਂ
ਹੁਣ ਜਿਹੜੇ ਚੱਕਰ ਇਹ ਆ ਵੀ ਜਿਹੜੇ ਹੁਣ ਜਿਹੜੇ ਹੁਣ ਕਸ਼ਮੀਰ ਦੇ ਵਿੱਚ ਇਹ ਕਰ ਰਹੇ ਆ ਠੀਕ ਹੈ ਕਿ ਇਹਨਾਂ ਨੂੰ ਹੋ ਸਕਦਾ ਕੋਈ ਜੋਸ਼ ਹੋਵੇ ਬਈ ਸਾਡੇ ਕੋਲ ਫੌਜ ਆ ਜਾਂ ਕੁਛ ਆ ਜਾਂ ਕਰ ਬਈ ਇੱਕ ਵਾਰੀ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹਦੇ ਸਿੱਟੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਨਿਕਲ
ਹਾਂਜੀ ਉਹੀ ਗੱਲ ਹੈ ਨਾ ਜਿਹੜੀ ਜੋ ਕਸ਼ਮੀਰ ਦੇ ਵਿੱਚ ਅੱਜ ਹੋ ਰਿਹਾ
ਹਾਂਜੀ ਹਾਂਜੀ
ਉਹ 84 ਤੋਂ ਲੈ ਕੇ 92 93 ਚ ਪੰਜਾਬ ਨੇ ਭੋਗ ਲਿਆ ਹੰਡਾ ਲਿਆ
ਹਾਂਜੀ ਹਾਂਜੀ
ਜੇਕਰ ਇੱਕ ਐਗਜ਼ੈਂਪਲ ਜਾਂ ਉਦਾਹਰਣ ਦੇਖਣੀ ਹੋਵੇ ਉਹਦੇ ਸਿੱਟੇ ਕੀ ਨੇ ਉਹ ਦੇਖ ਸਕਦੇ ਵੀ ਅੱਜ ਕੀ ਚੱਲਦਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਕਸ਼ਮੀਰ ਚੋਂ ਜੋ ਨਿਕਲਣਾ ਹੈ ਉਹਦੇ ਸਿੱਟੇ ਹੋਰ 10 ਸਾਲਾਂ ਨੂੰ ਪਤਾ ਲੱਗਣਾ ਤੇ ਜਦੋਂ ਫਿਰ ਉਹ 10 ਸਾਲਾਂ ਵਾਲੇ ਸਿੱਟੇ ਜਿਹੜੇ ਜਿਹੜੇ ਸਾਡੇ ਅੱਜ 20 ਤੋਂ 35 ਵਰੇ ਵਾਲੇ ਜਿਹੜੇ ਸਿੱਟੇ ਕਿਤੇ ਇਕੱਠੇ ਹੋ ਗਏ ਤੇ ਫਿਰ ਜਿਹੜਾ ਮਾਹੌਲ ਬਣਨਾ
ਹਾਂਜੀ ਇਹ ਮਾਹੌਲ ਕਾਇਦਾ ਇਹ ਮਾਹੌਲ ਜਿਹੜੇ ਨੇ ਇਹ ਖਤਰਨਾਕ ਪਾਸੇ ਵੱਲ ਨੂੰ ਹੀ ਜਾਣਗੇ ਜਿੱਦਾਂ ਹੁਣ ਜਿਹੜੀ ਆਪਾਂ ਗੱਲ ਜੇ ਅਫਗਾਨਿਸਤਾਨ ਦੀ ਕਰੀਏ ਬਕਾਇਦਾ ਇਹ ਸਾਰਾ ਕੁਛ ਅਜਮਾ ਕੇ ਦੇਖਿਆ ਗਿਆ ਅਫਗਾਨਿਸਤਾਨ ਦੇ ਵਿੱਚ ਹਰ ਇੱਕ ਕਿਉਂਕਿ ਅਮਰੀਕਾ ਕੋਈ ਛੋਟੀ ਤਾਕਤ ਨਹੀਂ ਹੈ ਪੂਰੀ ਦੁਨੀਆਂ ਦੇ ਵਿੱਚ ਉਹਨਾਂ ਨੇ ਇੱਕ ਕਿਸਮ ਦੇ ਨਾਲ ਆਹ ਜਿਹੜਾ ਟ੍ਰੇਡ ਦੇ ਥਰੂ ਜਿਹਨੂੰ ਕਾਰੋਬਾਰ ਦੇ ਆਪਾਂ ਕਹਿ ਲਈਏ ਪੂਰੀ ਦੁਨੀਆਂ ਦੇ ਉੱਤੇ ਰਾਜ ਕੀਤਾ ਇੱਕ ਸਮੇਂ ਤੇ ਹੁਣ ਵੀ ਕਾਫੀ ਹੱਦ ਤੱਕ ਇਹਨਾਂ ਦਾ ਹੀ ਬੋਲਬਾਲਾ ਆ ਤੇ ਚਾਈਨਾ ਸਿਰ ਚੁੱਕ ਰਿਹਾ ਆ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਚਾਈਨਾ ਇਹਨਾਂ ਨੂੰ ਮਾਤ ਦੇ ਜਾਵੇ ਇਹ ਤਾਂ ਸਮਾਂ ਦੱਸੂਗਾ ਕਿਹੜੇ ਪਾਸੇ ਨੂੰ
ਪਰ ਫਿਰ ਜਿਹੜਾ ਅੱਜ ਦਾ ਜਿਹੜਾ ਹਜੇ ਤੱਕ ਦਾ ਉਹ ਵੀ ਜਿਹੜੀ ਟ੍ਰੇਡ ਦੀ ਡੀਲਿੰਗ ਆ ਡਾਲਰਾਂ ਚ ਹੀ ਕਰਦੇ
ਡਾਲਰ ਹੀ ਆ ਜੀ ਗ੍ਰੀਨ ਕਰੰਸੀ ਇਹੀ ਆ ਜੀ ਤੇ ਇਹ ਮਤਲਬ ਇਹਨਾਂ ਨੂੰ ਇਹਨਾਂ ਕੋਲ ਇਹਨਾਂ ਨੇ ਹਰ ਇੱਕ ਹੱਥ ਕੰਡਾ ਵਰਤ ਕੇ ਦੇਖਿਆ
ਹਾਂਜੀ
ਉੱਥੇ ਹਰੇਕ ਬਈ ਉਹ ਪਾੜੋ ਤੇ ਰਾਜ ਕਰੋ ਦੀ ਨੀਤੀ ਵੀ ਵਰਤ ਕੇ ਦੇਖ
ਉਹੋ ਜਿਹੇ ਜਿਹੜੇ ਪਖੰਡ ਹੈ ਇਹਨਾਂ ਦੇ ਜਿਹੜੇ ਇਹੋ ਜਿਹੇ ਪਖੰਡ ਹੈ ਉਹ ਪੰਜਾਬ ਦੇ ਵਿੱਚ ਵੀ ਸਾਨੂੰ ਬਾਖੂਬੀ ਦੇਖਣ ਨੂੰ ਮਿਲਦੇ
ਹਾਂਜੀ ਹਾਂਜੀ
ਜਿਵੇਂ ਜਾਤ ਦੇ ਉੱਤੇ ਠੀਕ ਹੈ ਜੀ ਮਜ਼ਹਬ ਦੇ ਨਾਂ ਦੇ ਉੱਤੇ
ਹਾਂਜੀ ਹਾਂਜੀ
ਤੇ ਜਿਹੜੇ ਸਾਡੀ ਭਾਈਚਾਰਕ ਸਾਂਝ ਉਹਦੇ ਉੱਤੇ ਕਹਿਣ ਦਾ ਭਾਵ ਹਿੰਦੂ ਸਿੱਖ ਦੀ ਲੜਾਈ ਜਿਹੜੇ ਹੁਣ ਛੋਟੇ ਛੋਟੇ ਜਿਹੜੇ ਸਾਡੇ ਜਿਹੜੇ ਸਿੱਖਾਂ ਦਾ ਹੀ ਸਿੱਖ ਹੀ ਉਹਨਾਂ ਨੂੰ ਆਪਣੇ ਹਿੱਸਾ ਮੰਨਦੇ ਸਨ ਉਹ ਸਿੱਖਾਂ ਨੂੰ ਹਿੱਸਾ ਮੰਨਦੇ ਸਨ ਬੜੀ ਸਾਂਝ ਸੀ ਜਿਹੜੀ ਉਹ ਉਸ ਸਾਂਝ ਨੂੰ ਵੀ ਕਿਤਨਾ ਕਿਤੇ ਲਿਆ ਕੇ ਨਹੀਂ ਵਿਤਕਰਿਆਂ ਦੇ ਵਿੱਚ ਖੜਾ ਕੀਤਾ ਤੇ ਉਹਦੀ ਆਵਾਜ਼ ਜਿਹੜੀ ਇੱਕ ਵੱਖਰੀ ਨਿਕਲਦੀ ਹੈ ਉਹ ਇਹ ਜਿਹੜੇ ਇਹਨਾਂ ਦੇ ਇਹਨਾਂ ਦੀਆਂ ਜਿਹੜੀਆਂ ਚਾਲਾਂ ਜਾਂ ਇਹਨਾਂ ਦੇ ਪਖੰਡ ਨੇ ਬਹੁਤ ਕੁਝ ਆਪਣੇ ਆਪ ਦੇ ਵਿੱਚ ਸਾਹਮਣੇ ਆਉਂਦੇ ਜਾਂਦੇ ਨੇ
ਕਿਉਂਕਿ ਹਾਂ ਇੱਕ ਗੱਲ ਤਾਂ ਹੈ ਜਿੱਦਾਂ ਹੁਣ ਅਫਗਾਨਿਸਤਾਨ ਦੇ ਵਿੱਚ ਵੀ ਜਿਹੜੀ ਚੱਲ ਰਹੀ ਲੜਾਈ ਸੀ 15 ਸਾਲ ਜਿਹੜੀ ਚੱਲੀ ਆ ਉਹਦੇ ਵਿੱਚ ਵੀ ਪੂਰਾ ਲਾਹਾ ਲਿਆ ਜਿਹੜੇ ਅਮਰੀਕਾ ਦੇ ਜਿਹੜੇ ਉਸ ਸ਼ਖਸ ਦੇ ਦੱਸਣ ਮੁਤਾਬਕ ਵੀ ਕਿਵੇਂ ਜਿਹੜੇ ਉਹ ਆਪ ਖੁਦ ਸ਼ਾਮਲ ਹੁੰਦੇ ਰਹੇ ਜੋ ਡਰੱਗ ਦਾ ਧੰਦਾ ਚੱਲਦਾ ਰਿਹਾ ਜਾਂ ਹੋਰ ਕੱਚਾ ਮਾਲ ਉੱਥੋਂ ਜਿੰਨਾ ਵੀ ਉਹ ਪ੍ਰਾਪਤ ਕਰ ਸਕੇ
ਹਾਂਜੀ ਛੋਟੇ ਜ਼ਿਮੀਦਾਰਾਂ ਨੂੰ ਜਿੱਦਾਂ ਕੁੱਟਣਾ ਮਾਰਨਾ ਦਬਾਉਣਾ ਉਹਨਾਂ ਨੂੰ ਖੇਤੀ ਨਹੀਂ ਕਰਨ ਦੇਣੀ ਵੱਡਿਆਂ ਨੂੰ ਹੱਲਾਸ਼ੇਰੀ ਦੇਣੀ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਵੱਡਿਆਂ ਨੇ ਜਿਹੜੀਆਂ ਆਪਣੇ ਕਬਜ਼ੇ ਦੇ ਥੱਲੇ ਲੈਣੀਆਂ ਇਹੋ ਜਿਹੇ ਕੰਮ ਜਿਹੜੇ ਆ ਪੰਜਾਬ ਚ ਵੀ ਬਹੁਤ ਹੋਏ ਤੇ ਸਰਕਾਰੀ ਤੌਰ ਦੇ ਉੱਤੇ ਜਿਹੜੇ ਆਪਾਂ ਨਾਂ ਜਿੱਦਾਂ ਪੂਲੇ ਹੋਣਾ ਦੇ ਨਾਂ ਹੋਰ ਕਈ ਜਿਹੜੇ ਸਿੱਖੀ ਭਿਸ ਦੇ ਵਿੱਚ ਇਹੋ ਜਿਹੇ ਸਰਕਾਰੀ ਅਫਸਰ ਜਿਹੜੇ ਸਨ ਕੇ ਪੀ ਐਸ ਗਿੱਲ ਵਰਗੇ ਜਾਂ ਹੋਰ ਕਈ ਜਿਹੜੇ ਸਨ ਵੇਖਣ ਨੂੰ ਸਿੱਖੀ ਪਹਿਰਾਵਾ ਪਰ ਉਹਨਾਂ ਨੇ ਘਾਣ ਸਿੱਖ ਜਵਾਨੀ ਦਾ ਕੀਤਾ ਤੇ ਇਹੀ ਮੀਡੀਆ ਦੇ ਵਿੱਚ ਇਹੀ ਦਿਖਾਇਆ ਗਿਆ ਔਰ ਇਹੀ ਹੀ ਦੱਸਿਆ ਗਿਆ ਕਿ ਇਹ ਸਿੱਖਾਂ ਨੇ ਫਿਰ ਕਿਉਂ ਇਹਨਾਂ ਨੂੰ ਮਾਰਿਆ ਜੇ ਇਹ ਸਹੀ ਸਨ ਪੁਲਿਸ ਅਫਸਰ ਵੀ ਸਿੱਖ ਮਰੇ ਵੀ ਸਿੱਖ ਮਾਰਨ ਵਾਲਾ
ਇਹ ਸਭ ਤੋਂ ਖਤਰਨਾਕ ਜਿਹੜੀ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਲੋਕੀ ਲੋਕਾਂ ਦੇ ਵਿੱਚ ਜਿੱਥੇ ਬਹਾਦਰੀ ਬਹੁਤ ਆ ਉੱਥੇ ਇੱਕ ਬਹੁਤ ਵੱਡੀ ਪੰਜਾਬ ਦੇ ਲਈ ਇੱਕ ਸਰਾਪ ਆ ਕਿ ਇੱਥੇ ਗਦਾਰ ਵੀ ਬਹੁਤ ਤਗੜੇ ਹੋਏ ਤਕਰੀਬਨ ਜਿਹੜੇ ਮਹਾਨ ਯੋਧੇ ਨੇ ਉਹਨਾਂ ਨੂੰ ਮਰਵਾਉਣ ਵਾਲੇ ਉਹਨਾਂ ਦੇ ਨਾਲ ਦੇ ਹੀ ਸਾਥੀ ਜਿਹੜੇ ਹੁਣ ਤੱਕ ਦੀਆਂ ਖੋਜਾਂ ਦੇ ਵਿੱਚੋਂ ਸਾਹਮਣੇ ਆਉਂਦੇ ਨੇ ਤੇ ਇਸੇ ਕਰਕੇ ਜਿੰਨੀ ਵੱਡੀ ਤਾਕਤ ਪੰਜਾਬ ਦੇ ਲੋਕ ਬਣ ਸਕਦੇ ਸੀ ਉਨੀ ਵੱਡੀ ਤਾਕਤ ਉਹ ਨਹੀਂ ਬਣ ਸਕੇ
ਹਾਂਜੀ
ਕਿਉਂਕਿ ਜਿਹੜੀ ਗਦਾਰੀ ਹੈ ਇਹ ਨਾਲ ਦੀ ਨਾਲ ਬੜੀ ਵੱਡੀ ਪੱਧਰ ਦੇ ਉੱਤੇ ਚੱਲਦੀ ਰਹੀ ਆ ਤੇ ਇਹਦਾ ਨੁਕਸਾਨ ਸਮੇਂ ਸਮੇਂ ਦੇ ਉੱਤੇ ਪੰਜਾਬ ਵਾਸੀਆਂ ਨੂੰ ਜਿਹੜਾ
ਭੁਗਤਣਾ
ਪੈ ਰਿਹਾ ਆ ਤੇ ਹੁਣ ਵੀ ਭੁਗਤ ਰਹੇ ਆ
ਹਲੇ
ਵੀ ਦੇਖੋ ਆ ਭਗਵੰਤ ਮਾਨ ਸੋਰੀ ਗੁਰਦਾਸ ਮਾਨ ਨੇ ਸ਼ਰੇਆਮ ਗਾਲ ਕੱਢੀ ਇੱਕ ਗੁਰਸਿੱਖ ਨੂੰ ਤੇ ਬਜਾਏ ਕਿ ਉਹਦਾ ਵਿਰੋਧ ਕਰਨ ਦੇ ਸਾਰੇ ਜਣੇ ਇਕੱਠੇ ਹੋ ਕੇ ਕਈਆਂ ਨੇ
ਤਾੜੀਆਂ ਮਾਰੀਆਂ ਉਹ ਤਾੜੀਆਂ ਵੀ ਉਹਨਾਂ ਨੇ ਮਾਰੀਆਂ ਉਹਨਾਂ ਦੀਆਂ ਘਰ ਦੀਆਂ ਉਹਨਾਂ ਦੀਆਂ ਮਾਵਾਂ ਉਹਨਾਂ ਦੀਆਂ ਧੀਆਂ ਨਾਲ ਬੈਠੀਆਂ
ਹਾਂ ਇਹ ਚੀਜ਼ ਇਹੀ ਚੀਜ਼ ਨਾ ਇਹ ਜਿਹੜਾ ਚੀਜ਼ ਦਾ ਮੁਲਾਂਕਣ ਜਦੋਂ ਤੁਸੀਂ ਕਰੋਗੇ ਨਾ ਇਹੀ ਮਤਲਬ ਸਮਝ ਲਓ ਵੀ ਤੁਹਾਡੀ ਜਿਹੜੀ ਕੋਈ ਲਹਿਰ ਆ ਜਾਂ ਕੋਈ ਕੁਛ ਵੀ ਆ
ਹਾਂਜੀ ਮੈਂ ਇਹ ਵੀ ਸਮਝਦਾ ਅਸੀਂ ਵੀ ਕਿਤੇ ਨਾ ਕਿਤੇ ਉਹਨਾਂ ਜਿਹੜੇ ਉਹਨਾਂ ਦੀ ਇਹ ਕਿ ਅਸੀਂ ਜਿਹੜਾ ਆਪਣਾ ਪੱਖ ਹੈ ਜਿਹੜਾ ਸੰਘਰਸ਼ਮਈ ਪੱਖ ਹੈ ਜਾਂ ਸਾਡੀ ਜਿਹੜੀ ਸਪਿਰਿਟ ਦੀ ਗੱਲ ਹੈ ਸਾਡੇ ਜਜ਼ਬੇ ਦੀ ਗੱਲ ਹੈ ਜਾਂ ਗੌਰਵ ਇਤਿਹਾਸ ਚੋਂ ਜੋ ਸਾਨੂੰ ਮਿਲਦਾ ਗੁਰਬਾਣੀ ਚੋਂ ਜੋ ਮਿਲਦਾ ਹੈ ਉਹਦੇ ਨਾਲੋਂ ਅਸੀਂ ਟੁੱਟ ਚੁੱਕੇ ਹਾਂ
ਕੌਮੀ ਭਾਵਨਾ ਨਹੀਂ ਰਹੀ,
ਖਤਮ ਹੋ ਗਈ, ਹਾਂਜੀ
ਉਨੀ ਉਸ ਪੱਧਰ ਦੀ ਨਹੀਂ ਰਹੀ। ਸਾਨੂੰ ਆਪਣੇ ਫਿਰਕੇ ਆਪਣੇ
ਆਪਣੇ ਪਰਿਵਾਰ
ਆਪਣੇ ਫਿਰਕੇ ਜਿੱਦਾਂ ਵੰਡੀਆਂ ਪਾਈਆਂ ਹੋਈਆਂ, ਚਲੋ ਉਸ ਪਾਸੇ ਹੁਣ ਨਾਂ ਲੈ ਕੇ ਫਿਰ ਕਹਿਣਾ ਜੀ ਉਹਨਾਂ ਦਾ ਵਿਰੋਧ ਕਰਦੇ ਆਹ ਕਰਦੇ ਉਹ ਕਰਦੇ, ਜਿਹੜੇ ਸਿੱਖ ਕੌਮ ਦੇ ਵਿੱਚ ਵੰਡੀਆਂ,
ਭਾਈਚਾਰੇ
ਦੇ ਵਿੱਚ ਵੰਡੀਆਂ, ਉਹ ਸਾਰਾ ਕੁਛ ਜਿਹੜਾ
ਹੋਕਾ ਸਦਭਾਵਨਾ ਦੇਣਾ ਉਹਦੇ ਵਿੱਚ ਵੀ ਕੰਮ ਦੂਜੇ ਪੁੱਠੇ ਕਰ ਜਾਣੇ, ਸੋ ਇਹੋ ਜਿਹੇ ਕਈ ਕੁਛ ਜਿਹੜਾ ਵੇਖਣ ਨੂੰ ਮਿਲਦਾ।
ਹਾਂਜੀ ਹਾਂਜੀ ਹਾਂਜੀ, ਇਹ ਮਤਲਬ ਇੱਕ ਇੱਕ ਜਿਹੜੀ ਸਾਡੀ ਇਹ ਤ੍ਰਾਸਦੀ ਰਹੀ ਹੈ ਜੀ। ਜਿੰਨਾ ਜ਼ੋਰ ਸਾਡੇ ਕਹਿ ਲਈਏ ਉਹਨਾਂ ਯੋਧਿਆਂ ਨੇ ਲਾਇਆ, ਉਸ ਪੱਧਰ ਦੀ ਪ੍ਰਾਪਤੀ ਅਸੀਂ ਨਹੀਂ ਕਰ ਸਕੇ, ਤੇ ਇਹ ਸਾਰਾ ਕੁਛ ਕਹਿ ਲਓ ਕਿ ਗਦਾਰਾਂ ਦੀ ਬਦੌਲਤ ਆ, ਤੇ ਇਹ ਗਦਾਰ ਥਾਂ ਥਾਂ ਤੇ ਬੈਠੇ ਆ, ਇੱਥੇ ਨਿਊਜ਼ੀਲੈਂਡ ਦੇ ਵਿੱਚ ਵੀ ਬੈਠੇ ਆ ਜੀ, ਵਿਦੇਸ਼ਾਂ ਦੇ ਵਿੱਚ ਵੀ ਬੈਠੇ ਆ, ਪੰਜਾਬ ਚ ਤਾਂ ਚਲੋ
ਨਹੀਂ। ਹੈਰਾਨੀ ਉਦੋਂ ਹੁੰਦੀ ਹੈ ਕਿ ਸਾਡੇ ਜਿਹੜੇ ਧਾਰਮਿਕ ਸਾਡੀਆਂ ਸੰਸਥਾਵਾਂ ਨੇ ਉਹਨਾਂ ਦੀਆਂ ਮੈਨੇਜਮੈਂਟਾਂ ਦੇ ਵਿੱਚ ਉਹ ਪੂਰਾ ਮੈਨੇਜਮੈਂਟ ਦੇ ਨਾਲ ਮੋਢਾ ਲਾ ਕੇ ਪੂਰਾ ਜਿੱਦਾਂ ਨਹੀਂ ਤਣ ਕੇ ਛਾਤੀਆਂ ਵੀ ਅਸੀਂ ਬਹੁਤ
ਸ਼ਰੇਆਮ ਦੱਸਦੇ
ਹੈਗੇ ਆ। ਅਸੀਂ ਕਈ ਪਾਤਰ ਜਿਹੜੇ ਨੇ ਇੱਥੇ ਨਿਊਜ਼ੀਲੈਂਡ ਚ ਆਮ ਹੀ ਦਿਖਦੇ ਮਿਲਦੇ ਆ, ਆਉਣ ਵਾਲੇ ਟਾਈਮ ਚ ਜ਼ਰੂਰ ਆਪਾਂ ਤੁਹਾਡੇ ਨਾਲ ਇਹ ਵੀ ਗੱਲ ਸਾਂਝੀ ਕਰਾਂਗੇ ਔਰ ਦੱਸਾਂਗੇ ਕਿਹੋ ਕਿਹੜੇ ਸ਼ਖਸੀਅਤ ਇਹ ਕਰਦੇ ਕੀ ਆ।
ਹਾਂਜੀ ਹਾਂਜੀ ਹਾਂਜੀ, ਜਿੰਨਾ ਕੁ ਵੀ ਸਾਨੂੰ ਅਸੀਂ ਜਿੰਨਾ ਕੁ ਦੱਸ ਸਕਦੇ ਹਾਂ ਜ਼ਰੂਰ ਦੱਸਾਂਗੇ
ਪੂਰਾ, ਉਹਦੇ ਤੇ ਗੁਰੂ ਮਹਾਰਾਜ ਮਿਹਰ ਰੱਖੇ ਤੇ ਜਿਹੜੀ ਇਨਫੋਰਮੇਸ਼ਨ ਆ ਉਹ ਹੌਲੀ ਹੌਲੀ ਸਾਡੇ ਕੋਲ ਆਉਂਦੀ ਰਹੇ ਤੇ ਤੁਹਾਡੇ ਨਾਲ ਸਾਂਝੀ ਕਰਦੇ ਰਹੀਏ।
ਬਾਕੀ ਤੁਸੀਂ ਵੀ ਜਾਗਰੂਕ ਰਿਹਾ ਕਰੋ ਜੀ, ਜੋ ਆਪਣੇ ਆਲੇ ਦੁਆਲੇ ਹੁੰਦਾ ਆ ਉਹਦੇ ਉੱਤੇ ਨਜ਼ਰ ਰੱਖਿਆ ਕਰੋ ਵੀ ਕੀ ਕੁਛ ਚੱਲ ਰਿਹਾ।
ਹਾਂਜੀ ਹਾਂਜੀ, ਇੱਕ ਇੰਨਾ ਕੁ ਜ਼ਰੂਰ ਦੇਖਿਆ ਕਰੋ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਹੋਰ ਵੀ ਜਿਹੜੇ ਨਾ ਜ਼ਿਆਦਾ ਫਿਕਰਮੰਦ ਹੁੰਦੇ ਨੇ ਸਿੱਖ ਧਰਮ ਦੇ ਜਾਂ ਸਿੱਖੀ ਦੇ ਠੇਕੇਦਾਰ ਅਖਵਾਉਣ ਦੇ ਉਹ ਧੰਦਾ ਕਰਦੇ ਨੇ, ਇੰਨਾ ਕੁ ਜ਼ਰੂਰ ਸਮਝ ਲਿਓ।
ਹਾਂਜੀ ਹਾਂਜੀ,
ਉਹ ਸਾਡੀਆਂ ਜੇਬਾਂ ਚੋਂ ਪੈਸੇ ਹੀ ਕਢਵਾਉਂਦੇ ਨੇ ਮੈਸੇਜ ਕਰ ਕਰਕੇ, ਸਟੇਜਾਂ ਤੋਂ ਬੋਲ ਬੋਲ ਕੇ, ਫੋਨ ਕਰ ਕਰਕੇ, ਉਹਨਾਂ ਤੋਂ ਜ਼ਰੂਰ ਪਰਹੇਜ਼ ਕਰਿਆ ਕਰੋ। ਕੌਮ ਨੂੰ ਅੱਜ ਵੀ ਬਹੁਤ ਲੋੜ ਹੈ, ਪੰਜਾਬ ਦੇ ਵਿੱਚ ਜਾ ਕੇ ਵੇਖੀਏ ਬਹੁਤ ਸਾਡੇ ਪਰਿਵਾਰ ਇਹੋ ਜਿਹੇ ਨੇ ਜਿਨ੍ਹਾਂ ਨੂੰ ਬਹੁਤ ਲੋੜ ਹੈ। ਉੱਥੇ ਆਪਣੇ ਪਿੰਡਾਂ ਦੇ ਵਿੱਚ ਹੀ, ਆਪਣੇ ਪਿੰਡਾਂ ਨੂੰ ਜਿੱਥੇ ਜਿੱਥੇ ਵੀ ਅਸੀਂ ਪਿੰਡਾਂ 'ਚ ਜੁੜੇ ਹਾਂ ਨਾ ਉੱਥੇ ਹੀ ਅਸੀਂ ਕੰਮ ਕਰ ਲਈਏ ਓਨਾ ਹੀ ਬਹੁਤ ਆ।
ਹਾਂਜੀ ਹਾਂਜੀ,
ਬਹੁਤ ਵੱਡਾ ਸਾਨੂੰ ਇੱਕ ਵੱਡਾ ਪਲੇਟਫਾਰਮ ਲੈਣ ਦੀ ਲੋੜ ਨਹੀਂ। ਜੇ ਇੱਕ ਪਿੰਡ ਦੇ ਵਿੱਚੋਂ ਦੋ ਚਾਰ NRI ਬੈਠੇ ਨੇ, ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ ਜਾਂ ਹੋਰ ਜਰਮਨੀ, ਫਰਾਂਸ, ਕਿਤੇ ਵੀ ਬੈਠੇ ਨੇ, ਇੱਕ ਆਪਣਾ ਯੂਨਿਟ ਬਣਾ ਕੇ ਤੁਸੀਂ ਆਪਣੇ ਪਿੰਡ ਨੂੰ ਕਰ ਲਓ ਕੰਮ ਤੇ ਬਹੁਤ ਵਧੀਆ ਹੋ ਸਕਦਾ।
ਹਾਂਜੀ ਹਾਂਜੀ
ਹਾਂਜੀ, ਸੋ ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ ਜੀ। ਉਹਨਾਂ ਦੋ ਮਹਾਨ ਸੂਰਬੀਰ ਯੋਧਿਆਂ ਦੀ ਦਿੱਤੀ ਹੋਈ ਲਸਾਨੀ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ। ਆਪਣੇ ਸੂਰਬੀਰ ਯੋਧਿਆਂ ਦਾ ਇਤਿਹਾਸ ਪੜ੍ਹੀਏ, ਵਿਚਾਰੀਏ, ਤਦ ਹੀ ਉਹਨਾਂ ਦੀ ਦਿੱਤੀ ਹੋਈ ਕੁਰਬਾਨੀ ਨੂੰ ਤੋਂ ਅਸੀਂ ਸੇਧ ਲੈਂਦੇ ਹੋਏ ਆਪਣੇ ਪੰਥ ਲਈ, ਆਪਣੀ ਕੌਮ ਲਈ ਕੁਝ ਨਾ ਕੁਝ ਕਰ ਸਕੀਏ। ਇੰਨੀਆਂ ਹੀ ਗੱਲਾਂ ਦੇ ਨਾਲ ਅੱਜ ਦੀਆਂ ਭੁੱਲਾਂ ਗਲਤੀਆਂ ਗੁਰੂ ਬਾਬੇ ਦੇ ਨਿਵਾਣੇ ਸਿੱਖ ਹੋਣ ਦੇ ਨਾਤੇ ਮਾਫ਼ ਕਰਨੀ ਆ। ਆਉਣ ਵਾਲੇ ਦਿਨਾਂ ਵਿੱਚ ਜਿਵੇਂ ਗੁਰੂ ਨੇ ਚਾਹਿਆ ਤਿਵੇਂ ਆਪ ਜੀ ਦੀ ਸੇਵਾ ਦੇ ਵਿੱਚ ਫਿਰ ਹਾਜ਼ਰੀ ਭਰਾਂਗੇ ਜੀ। ਤਦ ਤੱਕ ਲਈ ਆਪਣਾ ਖਿਆਲ ਰੱਖਣਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
Ah!